ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਮਾਰੂ ਮਹੱਲਾ ਤੀਜਾ। ਨਿਸ਼ਚਲ ਏਕ ਸਦਾ ਸਾ ਸੋਈ, ਪੂਰੇ ਗੁਰ ਤੇ ਸੋਜੀ ਹੋਈ, ਹਰ ਰਸਤੀ ਨੇ ਸਦਾ ਧਿਆਏ ਨੋ, ਗੁਰਮਤਿ ਸੀਲ ਸੁਨਾਹੇ। ਨਿਹਚਲ ਏਕ ਸਦਾ ਸਾ ਸੋਈ, ਪੂਰੇ ਗੁਰ ਤੇ ਸੋਜੀ ਹੋਈ, ਹਰ ਰਸਤੀ ਨੇ ਸਦਾ ਧਿਆਏ ਨੋ, ਗੁਰਮਤਿ ਸੀਲ ਸੁਨਾਹੇ। ਅੰਦਰ ਰੰਗ ਸਦਾ ਸਜਿਆਰਾ, ਗੁਰ ਕਾ ਸ਼ਬਦ ਹਰ ਨਾਮ ਪਿਆਰਾ, ਨੌਂਡ ਨਾਮ ਵਸਿਆ ਕਾਟਿਆ ਤੁਰ, ਛੋਟਿਆ ਮਾਇਆ ਕਾ ਲਾਹੇ। ਰਈਅਤ ਰਾਜੇ ਦੁਰਮਤ ਦੋਏ, ਦਿਨ ਸਤਗੁਰ ਸੇਵੈ ਏਕ ਨਾ ਹੋਈ, ਏਕ ਧਿਆਨ ਸਦਾ ਸੋ ਪਾਇਨ, ਨਿਚਲ ਰਾਜ ਜਨਾਹੇ। ਆਵਣ ਜਾਣਾ ਰੱਖਾ ਨਾ ਕੋਈ, ਜੰਮਣ ਮਰਨ ਤਿਸਹਿ ਤੇ ਹੋਈ, ਗੁਰਮੁਖ ਸਾਚਾ ਸਦਾ ਧਿਆਵ ਹੋ, ਗਤ ਮੁਕਤ ਤਿਸਹਿ ਤੇ ਪਾਹੇ। ਸਤ ਸੰਜਮ ਸਤਗੁਰੂ ਦੁਆਰੈ, ਹੋਮੈ ਕ੍ਰੋਧ ਸਬਦ ਨਿਵਾਰੈ, ਸਤਗੁਰ ਸੇਵ ਸਦਾ ਸੋ ਪਾਈਐ, ਸੀਲ ਸੰਤੋਖ ਸਭ ਤਾਹੇ। ਹੋਮੈ ਮੋਹ ਪੁਜੈ ਸੰਸਾਰਾ, ਸਭ ਜਗ ਬਿਨ ਸਹਿ ਨਾਮ ਵਿਸਾਰਾ, ਬਿਨ ਸਤਗੁਰ ਸੇਵੀ ਨਾਮ ਨ ਪਾਈਐ, ਨਾਮ ਸੱਚਾ ਜਗ ਲਾਹੇ। ਸੱਚਾ ਅਮਰ ਸ਼ਬਦ ਸੁਹਾਇਆ, ਪੰਜ ਸ਼ਬਦ ਮਿਲਵਾ ਜਾਵਾਇਆ, ਸਦਾ ਕਾਰਜ ਸੱਚ ਨਾਮ ਸੁਹੇਲਾ, ਬਿਨ ਸ਼ਬਦੈ ਕਾਰਜ ਕਿਹਾ ਹੈ। ਖਿਨਮੈ ਹੱਸੈ ਖਿਨਮੈ ਰੂਵੈ, ਦੂਜੀ ਦੁਰਮਤ ਕਾਰਜ ਨਾ ਹੋਵੈ, ਸੰਜੋਗ ਵਿਜੋਗ ਕਰਤੈ ਲਿਖ ਪਾਏ, ਕਿਰਤ ਨਾ ਚਲੈ ਚਲਾਹੇ। ਜੀਵਨ ਮੁਕਤ ਗੁਰ ਸ਼ਬਦ ਕਮਾਏ, ਹਰ ਸਭ ਸਦੀ ਰਹਿ ਸਮਾਏ, ਗੁਰ ਕਿਰਪਾ ਤੇ ਮਿਲੈ ਵਡਿਆਏ, ਹੋਮੈ ਰੋਗ ਨ ਤਾਹੇ। ਰਸ ਕਦ ਖਾਏ ਪਿੰਡ ਵਧਾਏ, ਭੇ ਕਰੈ ਗੁਰ ਸ਼ਬਦ ਨਾ ਕਮਾਏ, ਅੰਤਰ ਰੋਗ ਮਹਾਂ ਤੂੰ ਭਾਰੇ, ਵਿਸ਼ਟਾ ਮਾਏ ਸਮਾਹੇ। ਵੀ ਪੜੈ ਪੜਵਾਦ ਵਖਾਣ ਹੈ, ਕਟ ਮੈਂ ਬ੍ਰਹਮ ਤਿਸ ਸ਼ਬਦ ਨਾ ਪਛਾਣ ਹੈ, ਗੁਰਮੁਖ ਹੋਵੈ ਸੋ ਤਤ ਬਿਲੂਵੈ, ਰਸਨਾ ਹਰ ਰਸਤਾ ਹੈ। ਪਰਵਤ ਛੋਟੈ ਬਾਹਰ ਧਾਵ ਹੈ, ਮਨੁਖ ਅੰਦੇ ਸਾਧ ਨਾ ਪਾਵੈ, ਅੰਸ ਰਾਤੇ ਰਸਨਾ ਫੀਕੀ ਬੋਲੇ, ਹਰਸ ਮੂਲ ਨਾ ਤਾਹੇ। ਮਨੁਖ ਦੇਹੀ ਭਰਮ ਪਤਾਰੋ, ਦੁਰਮਤ ਮਰੈ ਨਿਤ ਹੋਏ ਖੁਆਰੋ, ਕਾਮ ਕ੍ਰੋਧ ਮਨ ਦੂਜੈ ਲਾਇਆ, ਸੁਪਨਾ ਸੁਖ ਨਾ ਤਾਹੇ। ਕੰਚਨ ਦੇਹੀ ਸ਼ਬਦ ਪਤਾਰੋ, ਅੰਦਰ ਭੋਗ ਭੋਗੇ ਹਰਸਿਓ ਪਿਆਰੋ, ਮਹਿਲਾ ਅੰਦਰ ਮਹਿਲ, ਮਹਿਲਾ ਅੰਦਰ ਗੈਰ ਮਹਿਲ ਪਾਏ, ਭਾਣਾ ਬੁਝ ਸਮਾਹੇ। ਆਪੇ ਦੇਵੈ ਦੇਵਨ ਹਾਰਾ, ਤਿਸ ਆਗੈ ਨਹੀਂ ਕਿਸੈ ਕਾ ਚਾਰਾ, ਆਪੇ ਬਖਸ਼ੇ ਸ਼ਬਦ ਮਿਲਾਏ, ਤਿਸਦਾ ਸ਼ਬਦਿਆ ਥਾਹੇ। ਜਿਉ ਪਿੰਡ ਸਭ ਹੈ ਤਿਸ ਕੇਰਾ, ਸੱਚਾ ਸਾਹਿਬ ਠਾਕੁਰ ਮੇਰਾ, ਨਾਨਕ ਗੁਰਬਾਣੀ ਹਰ ਪਾਇਆ, ਹਰ ਜਪ ਜਾਪ ਸਮਾਹੇ। ਜਿਉ ਪਿੰਡ ਸਭ ਹੈ ਤਿਸ ਕੇਰਾ, ਸੱਚਾ ਸਾਹਿਬ ਠਾਕੁਰ ਮੇਰਾ, ਨਾਨਕ ਗੁਰਬਾਣੀ ਹਰ ਪਾਇਆ, ਹਰ ਜਪ ਜਾਪ ਸਮਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਅਕੁਰੀ ਆਯੂ ਸਰਨ ਤੁਹਾਰੀ, ਦਿਲੈ ਸੂਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ, ਖਬਰ ਨ ਸੂਝੈ ਦੂਜੀ ਠਾਹਰ, ਆਰ ਪਰਿਉ ਤਉ ਦੁਆਰੀ, ਲਿਖਾ ਛੂਟ ਅਲਿਖੈ ਛੂਟ ਹੈ, ਹਮ ਨਿਰਗੁਣ ਦੇਹੁ ਉਬਾਰੀ, ਸਦ ਬਖਸ਼ੈਂਤ ਸਦਾ ਮਿਹਰਵਾਨ, ਸਭਨਾ ਦੀ ਆਧਾਰੀ। ਨਾਨਕ ਦਾਸ ਸੰਤ ਪਾਤਸ਼ਾਹ ਪਰਿਉ ਰਾਖ ਦੇਹੋ ਇਹ ਪਾਰੀ ਤਿਉਂ ਬੁਲਾਵੈ ਹੈ ਤਿਉਂ ਬੋਲੈ ਹੈ ਸੁਆਮੀ ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਪਰਮ ਸਨਮਾਨ ਜੋ ਗੁਰੂ ਖਾਲਸਾ ਸਭ ਸੰਗਤ ਜੋ ਸਭ ਸੰਤਾਂ ਪਿਆਰ ਸਤਿਕਾਰ ਦੇ ਨਾਲ ਅਤੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸੰਤਾਂ ਅੰਮ੍ਰਿਤ ਵੇਲੇ ਦੇ ਸੁਹਾਵਣੇ ਸਮੇਂ ਅੰਦਰ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਅੰਮ੍ਰਿਤ ਵੇਲੇ ਤੋਂ ਸੁਖਮਨੀ ਸਾਹਿਬ ਪੰਜ ਬਾਣੀਆਂ ਦੇ ਪਾਠ ਗੁਰ ਮੰਤਰ ਦਾ ਸਿਮਰਨ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਆਪ ਸੰਤਾਂ ਨੇ ਸਰਵਣ ਕੀਤਾ ਹੈ। ਹੁਣ ਆਪ ਸੰਤਾਂ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰ ਰਹੇ ਹੋ। ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਮਾਰੂ ਰਾਗ ਦੀ ਅੰਦਰ ਹੈ। ਤੀਜੇ ਪਾਤਸ਼ਾਹ ਪੱਲੇ ਅਮਰਦਾਸ ਸੁਣ ਤੇਰੇ ਤੇਰੀ ਉਪਮਾ ਦੋਹੇ ਬਣ ਆਵੇ ਪੱਲਿਆਂ ਦੀ ਬੰਸ ਦੇ ਅਵਤੰਸ਼ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਸੋਲੇ ਸ਼ਬਦਾਂ ਦੁਆਰਾ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਤੀਰਾਂ ਸੋਲੇ ਸ਼ਬਦਾਂ ਦੀ ਕਥਾ ਸੰਪੂਰਨ ਹੋਈ ਹੈ। ਹੁਣ ਅੱਗੇ ਚੌਦਵਾਂ ਸ਼ਬਦ ਆਰੰਭ ਹੋ ਰਿਹਾ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ ਤੇ ਗਰੀਬਨ ਵਾਇਸ ਸਤਿਗੁਰੂ ਜੀ ਆਪ ਕਿਰਪਾ ਕਰਕੇ ਸਾਨੂੰ ਉਪਦੇਸ਼ ਦਿਓ ਜਿਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋ ਜਾਵੇ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਕਿੰਨਾ ਸੁੰਦਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਤੇ ਇੱਕ ਵਾਰ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਮਾਰੂ ਮਹੱਲਾ ਤੀਜਾ ਨਿਹਚਲ ਏਕ ਸਦਾ ਸਾ ਸੋਏ ਪੂਰੇ ਗੁਰ ਤੇ ਸੋਜੇ ਹੋਏ।
ਮਾਰੂ ਰਾਗ ਦੇ ਅੰਦਰ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਗੁਰਮੁਖੋ ਨਿਹਚਲ ਏਕ ਸੱਚਾ ਸੱਚ ਹੋਈ ਇੱਕ ਜੋ ਅਦਵੈਤ ਰੂਪ ਹੈ ਤੇ ਸੱਚ ਸਦੈਵੀ ਹਸਤੀ ਵਾਲਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਉਹੀ ਹਮੇਸ਼ਾ ਲਈ ਇੱਕ ਨਿਹਚਲ ਦਾ ਅਰਥ ਹੈ ਅਚਲ ਰਹਿਣ ਵਾਲਾ ਹੈ। ਭਾਵ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਅਮਰ ਤੇ ਅਟਲ ਸਰੂਪ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਮਦੀਨੇ ਵਿਚ ਗਏ ਉਥੇ ਮੁਹੰਮਦ ਸਾਹਿਬ ਦੀ ਕਬਰ ਹਜ਼ੂਰ ਪੁੱਛਣ ਲੱਗੇ ਵੀ ਇਸ ਅਸਥਾਨ ਦਾ ਕੀ ਨਾਮ ਹੈ, ਤਾਂ ਅੱਗੋਂ ਜਿਹੜੇ ਮਜੌਰ ਸਨ ਉਸ ਅਸਥਾਨ ਦੇ ਸੇਵਾਦਾਰ ਸਨ, ਕਹਿੰਦੇ ਜੀ ਇਹ ਮੁਹੰਮਦ ਸਾਹਿਬ ਦਾ ਮੁਕਾਮ ਹੈ। ਮੁਕਾਮ ਕਹਿੰਦੇ ਨੇ ਜੋ ਹਮੇਸ਼ਾ ਲਈ ਰਹਿਣ ਵਾਲੀ ਜਗ੍ਹਾ ਹੋਵੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਵੇਲੇ ਇਹ ਪਵਿੱਤਰ ਬਚਨ ਉਚਾਰਨ ਕੀਤੇ, ਮੁਕਾਮ ਕਰ ਕਰ ਬੈਸਣਾ ਨਿਤ ਚੱਲਣਾ ਕੀ ਤੋਖ, ਮੁਕਾਮ ਤਾਂ ਪਰ ਜਾਣੀ ਹੈ ਜਾ ਰਹੇ ਨਿਹਚਲ ਲੋਕ, ਦੁਨੀਆਂ ਕੈਸ਼ ਮੁਕਾਮ। ਹਜ਼ੂਰ ਕਹਿੰਦੇ ਭਾਈ ਇਹ ਦੁਨੀਆਂ ਦਾ ਮੁਕਾਮ ਹਮੇਸ਼ਾ ਰਹਿਣ ਵਾਲਾ ਨਹੀਂ, ਇਹ ਤੇ ਇੱਕ ਸਰਾਂ ਹੈ, ਇਹ ਇੱਕ ਮੁਸਾਫਰਖਾਨਾ ਹੈ, ਇਸ ਦੀ ਹਰ ਚੀਜ਼ ਜਾਣ ਵਾਲੀ ਹੈ। ਹਜ਼ੂਰ ਨੇ ਅਖੀਰ ਦੇ ਉੱਤੇ ਰਿਜ਼ਲਟ ਕੱਢਿਆ, ਦਿਨ ਰਵ ਚੱਲੇ ਸੱਸ ਚੱਲੇ ਤਾਰਕਾ ਲੱਖ ਭਲੋਏ, ਮੁਕਾਮ ਉਹੀ ਏਕ ਹੈ ਨਾਨਕਾ ਸੱਚ ਭਗੋਏ। ਦਿਨ ਵੀ ਇੱਕ ਦਿਨ ਚੱਲਿਆ ਜਾਵੇਗਾ ਅਤੇ ਰਾਤ ਵੀ ਚਲੀ ਜਾਵੇਗੀ, ਦਿਨ ਦਾ ਰਾਜਾ ਸੂਰਜ ਵੀ ਇੱਕ ਦਿਨ ਅਲੋਕ ਹੋ ਜਾਵੇਗਾ ਤੇ ਰਾਤ ਦਾ ਰਾਜਾ ਚੰਦਰਮਾ ਵੀ ਅਦ੍ਰਿਸ਼ਟ ਹੋ ਜਾਵੇਗਾ। ਇਸ ਲਈ ਦੁਨੀਆਂ ਦੀ ਕੋਈ ਵੀ ਵਸਤੂ ਹਮੇਸ਼ਾ ਰਹਿਣ ਵਾਲੀ ਨਹੀਂ ਹੈ, ਜੇ ਕੋਈ ਰਹਿਣ ਵਾਲੀ ਚੀਜ਼ ਹੈ ਹਜ਼ੂਰ ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਹੈ, ਜਿਸ ਦੇ ਬਾਰੇ ਮੂਲ ਮੰਤਰ ਵਿਚ ਲਿਖਿਆ ਹੈ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸ਼ੀ ਵੀ ਸੱਚ। ਉਸੇ ਬਾਰੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ ਇੱਕੋ ਇੱਕ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਅਚਲ ਰਹਿਣ ਵਾਲਾ ਹੈ, ਪੂਰੇ ਗੁਰ ਤੇ ਸੋਝੀ ਹੋਈ ਹਾਂ, ਸਾਨੂੰ ਪੂਰੇ ਗੁਰੂ ਦੀ ਕਿਰਪਾ ਨਾਲ ਉਸ ਵਾਹਿਗੁਰੂ ਪਰਮੇਸ਼ਰ ਦੀ ਸੋਝੀ ਸਮਝ ਪ੍ਰਾਪਤ ਹੋਈ, ਭਾਵੇਂ ਉਸ ਦਾ ਗਿਆਨ ਪ੍ਰਾਪਤ ਹੋਇਆ। ਗੁਰਮਤਿ ਦਾ ਸਿਧਾਂਤ ਹੈ ਗੁਰਪ੍ਰਸਾਦ, ਗੁਰੂ ਦੀ ਕਿਰਪਾ ਦੇ ਨਾਲ ਹੀ ਸਭ ਕੁਝ ਪ੍ਰਾਪਤ ਹੁੰਦਾ ਹੈ। ਇਸੇ ਲਈ ਹਜ਼ੂਰ ਸਾਨੂੰ ਸਿੱਖਿਆ ਦਿੰਦੇ ਹਨ, ਕੋਈ ਮਤ ਸੋਚੇ ਭਈ ਮੈਂ ਗੁਰੂ ਤੋਂ ਬਿਨਾਂ ਵੀ ਰੱਬ ਨੂੰ ਮਿਲ ਸਕਦਾ ਹਾਂ, ਭਾਈ ਦੇ ਗੁਰਬਿਨ ਗਿਆਨ ਨਾ ਹੋਏ, ਪੁੱਛੋ ਬ੍ਰਹਮੇ ਨਾਰਦਾ ਵੇਦ ਵਿਆਸਾ ਕੋਈ। ਅਸੀਂ ਦੁਨਿਆਵੀ ਦ੍ਰਿਸ਼ਟੀਕੋਣ ਤੋਂ ਵੀ ਕੋਈ ਹੁਨਰ ਸਿੱਖਣਾ ਹੋਵੇ, ਕੋਈ ਇਲਮ ਸਿੱਖਣਾ ਹੋਵੇ, ਕੋਈ ਗੁਣ ਲੈਣਾ ਹੋਵੇ, ਤਾਂ ਸਾਨੂੰ ਉਸਤਾਦ ਦੀ ਟੀਚਰ ਦੀ ਲੋੜ ਪੈਂਦੀ ਹੈ, ਪਰ ਵਾਹਿਗੁਰੂ ਦੀ ਪ੍ਰਾਪਤੀ ਤੇ ਬਹੁਤ ਵੱਡਾ ਕਾਰਜ ਹੈ। ਪਰ ਇਹਦੀ ਸਿੱਧੀ ਹਾਸਲ ਕਰਨ ਵਾਸਤੇ ਸਾਨੂੰ ਪੂਰੇ ਗੁਰੂ ਦੀ ਲੋੜ ਪੈਂਦੀ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਸਾਨੂੰ ਪੂਰੇ ਗੁਰੂ ਦੀ ਕਿਰਪਾ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਦੀ ਸੋਝੀ ਪ੍ਰਾਪਤ ਹੋਈ ਹੈ।
ਹਰ ਰਸ ਪੀਨੇ ਸਦਾ ਧਿਆਨ ਗੁਰਮਤਿ ਸੀਲ ਸੁਨਾ।
ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਗੁਰਮੁਖ ਜਨ ਹਨ, ਹਰ ਰਸ ਪੀਨੇ ਉਹ ਵਾਹਿਗੁਰੂ ਦੇ ਨਾਮ ਬਾਣੀ ਦੇ ਰਸ ਵਿਚ ਭਿੱਜੇ ਹੋਏ ਹਮੇਸ਼ਾ ਲਈ ਵਾਹਿਗੁਰੂ ਨੂੰ ਧਿਆਉਂਦੇ ਨੇ, ਭਾਵੋ ਦਾ ਸਿਮਰਨ ਕਰਦੇ ਹਨ, ਆਪਣਾ ਧਿਆਨ ਉਹਦੇ ਚਰਨਾਂ ਵਿਚ ਜੋੜੀ ਰੱਖਦੇ ਹਨ। ਗੁਰਮਤਿ ਸੀਲ ਸੁਨਾਹਾ ਹੈ, ਗੁਰੂ ਦੀ ਮਤ ਸਿੱਖਿਆ ਧਾਰਨ ਕਰਨ ਤੋਂ ਉਹਨਾਂ ਨੂੰ ਸੀਲ ਸੁਭਾਅ ਦੀ ਸੁਨਾਹਾ ਦਾ ਅਰਥ ਹੈ ਸੰਜੋਗ ਪ੍ਰਾਪਤ ਹੋ ਗਈ, ਭਾਵ ਸੰਜੋਗ ਉਹ ਇੱਕ ਦੋਹੇ ਦੀਆਂ ਤਾਰਾਂ ਦਾ ਬਣਿਆ ਹੋਇਆ ਵਸਤਰ ਹੁੰਦਾ ਹੈ ਜੋ ਸੂਰਮੇ ਜੰਗ ਵਿਚ ਪਹਿਨਦੇ ਸਨ। ਹੁਣ ਵੀ ਕਈ ਜਿਹੜੇ ਮਿਊਜ਼ੀਅਮ ਬਣੇ ਹੋਏ ਨੇ ਉਹਨਾਂ ਵਿਚ ਪੁਰਾਣੀਆਂ ਸੰਜੂਆਂ ਆਪਾਂ ਦੇਖ ਸਕਦੇ ਹਾਂ, ਭਾਵ ਦੁਸ਼ਮਣ ਦੀ ਵਾਰਾਂ ਤੋਂ ਬਚਾਉਣ ਦੇ ਲਈ ਇਹ ਸੰਜੋਗ ਹਮੇਸ਼ਾ ਲਈ ਰੱਖਿਆ ਕਰਦੀ ਸੀ। ਇਸੇ ਲਈ ਹਜ਼ੂਰ ਆਖਦੇ ਨੇ ਭਾਈ ਜਿਹੜੇ ਗੁਰੂ ਦੀ ਮਤ ਨੂੰ ਧਾਰਨ ਕਰਦੇ ਹਨ ਉਹਨਾਂ ਨੂੰ ਸੀਲ ਸੁਭਾਅ, ਸੀਲ ਜਿਹੜਾ ਸ਼ਬਦ ਹੈ ਇਹਦੇ ਵਿਚ 32 ਗੁਣ ਆ ਜਾਂਦੇ ਨੇ, ਤਾਮ ਦਾਮ ਸਤ ਸੰਤੋਖ ਦਇਆ ਧਰਮ ਵਿਚਾਰ ਆਦਿਕ। ਹਜ਼ੂਰ ਕਹਿੰਦੇ ਨੇ ਗੁਰਮਤਿ ਦੁਆਰਾ ਜੋ ਸੀਲ ਸੁਭਾਅ ਨੂੰ ਧਾਰਨ ਕੀਤਾ ਹੈ ਇਹ ਮਾਨੋ ਸੰਜੋਗ ਸਾਨੂੰ ਪ੍ਰਾਪਤ ਹੋਈ ਹੈ, ਜਿਹੜੀ ਅੰਦਰੂਨੀ ਤੇ ਬਹਿਰੂਨੀ ਦੁਸ਼ਮਣਾਂ ਦੀ ਵਾਰਾਂ ਤੋਂ ਸਾਨੂੰ ਬਚਾ ਸਕਦੀ ਹੈ।
ਸੁੰਦਰ ਰੰਗ ਸਦਾ ਸਚਿਆਰਾ, ਗੁਰ ਕਾ ਸ਼ਬਦ ਹਰ ਨਾਮ ਪਿਆਰਾ।
ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖੋ, ਜਿਨ੍ਹਾਂ ਦੇ ਅੰਦਰ ਵਾਹਿਗੁਰੂ ਦਾ ਰੰਗ ਪ੍ਰੇਮ ਪੈਦਾ ਹੋ ਗਿਆ ਹੈ, ਸਦਾ ਸਚਿਆਰਾ, ਉਹ ਗੁਰਮੁਖ ਪਿਆਰੇ ਹਮੇਸ਼ਾ ਲਈ ਸਚਿਆਰ ਬਣ ਗਏ। ਭਾਵ ਅਸਲੀ ਸੱਚੇ ਸੁੱਚੇ ਜੀਵਨ ਵਾਲੇ ਉਹੀ ਨੇ ਜਿਨ੍ਹਾਂ ਦੇ ਅੰਦਰ ਪ੍ਰਭੂ ਦਾ ਪਿਆਰ ਪੈਦਾ ਹੋ ਜਾਵੇ। ਗੁਰ ਕੈ ਸ਼ਬਦ ਹਰ ਨਾਮ ਪਿਆਰਾ, ਉਹ ਗੁਰੂ ਕੇ ਉਪਦੇਸ਼ ਦੁਆਰਾ ਉਹਨਾਂ ਨੂੰ ਵਾਹਿਗੁਰੂ ਦੇ ਨਾਮ ਦੇ ਨਾਲ ਪਿਆਰ ਵੀ ਪੈਦਾ ਹੋ ਗਿਆ। ਭਾਵ ਉਹ ਗੁਰੂ ਦੇ ਉਪਦੇਸ਼ ਨੂੰ ਕਮਾਉਂਦੇ ਹਨ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵਿਖ ਪਾਪ ਦੋਖ ਲਹਿ ਜਾਵੇ, ਨੂੰ ਗੁਰੂ ਕੇ ਸ਼ਬਦ ਦੁਆਰਾ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਨਾਲ ਉਹਨਾਂ ਦਾ ਪਿਆਰ ਪੈ ਗਿਆ ਹੈ।
ਨੌ ਨਿਜ ਨਾਮ ਵਸਿਆ ਘਟਿਆੰਤਰ, ਛੋਡਿਆ ਮਾਇਆ ਕਾਲਾ।
ਪੂਰਨ ਪੁਰਖਾਂ ਦੀ ਕੀ ਨਿਸ਼ਾਨੀ ਹੁੰਦੀ ਹੈ? ਹਜ਼ੂਰ ਕਹਿੰਦੇ ਨੇ ਨੌ ਨਿਜ ਨਾਮ ਵਸਿਆ ਘਟਿਆੰਤਰ, ਨੌ ਨਿਧੀਆਂ ਦਾ ਖਜ਼ਾਨਾ ਪਰਮੇਸ਼ਰ ਦਾ ਨਾਮ ਉਹਨਾਂ ਗੁਰਮੁਖਾਂ ਦੇ ਹਿਰਦੇ ਵਿਚ ਆ ਕੇ ਵਸ ਗਿਆ। ਨੌ ਨਿਜ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਬਿਸਰਾਮ, ਉਹ ਨੌ ਨਿਧੀਆਂ ਦਾ ਖਜ਼ਾਨਾ ਪ੍ਰਭੂ ਦਾ ਨਾਮ ਉਹਨਾਂ ਗੁਰਮੁਖਾਂ ਦੇ ਹਿਰਦੇ ਵਿਚ ਆ ਕੇ ਵਸ ਗਿਆ। ਛੋਡਿਆ ਮਾਇਆ ਕਾ ਲਾਹਾ ਹੈ, ਇਹ ਭਾਈ ਫਿਰ ਉਹਨਾਂ ਨੇ ਜਿਹੜਾ ਮਾਇਆ ਦਾ ਲਾਭ ਲੈਣਾ ਇਹ ਛੱਡ ਦਿੱਤਾ। ਇਹਦਾ ਮਤਲਬ ਇਹ ਹੈ ਜਿਨ੍ਹਾਂ ਦੇ ਹਿਰਦੇ ਵਿਚ ਨਾਮ ਵਸ ਜਾਂਦਾ ਹੈ ਉਹਨਾਂ ਦੇ ਮਨ ਨੂੰ ਸੰਤੋਖ ਪ੍ਰਾਪਤ ਹੋ ਜਾਂਦਾ, ਕਿਉਂਕਿ ਮਾਇਆ ਇੱਕ ਇਹੋ ਜਿਹੀ ਚੀਜ਼ ਹੈ ਲਿਖਿਆ ਮੈਂ ਕਿੰਨ ਹੀ ਤ੍ਰਿਪਤ ਨਾ ਪਾਈ, ਜਿਉਂ ਪਾਵਕ ਇੰਧਨ ਨਹੀਂ ਤਰਾਪੈ, ਬਿਨ ਹਰ ਕਹਾਂ ਅਗਾਈ। ਸੁਖਮਨੀ ਸਾਹਿਬ ਬਾਣੀ ਵਿਚ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਹਨ, ਤਹਿਸ ਕਟੇ ਲੱਖ ਤੋਂ ਉੱਠ ਤਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ, ਅਨਕ ਭੋਗ ਲਿਖਿਆ ਕੀ ਕਰੈ, ਨਾ ਤ੍ਰਿਪਤ ਆਵੈ ਖਪ ਖਪ ਕਰੈ। ਇਹ ਜਿਹੜੀ ਮਾਇਆ ਦੀ ਤ੍ਰਿਸ਼ਨਾ ਹੈ ਖਹਿੜਾ ਨਹੀਂ ਛੱਡ, ਪਰ ਜਦੋਂ ਪਰਮੇਸ਼ਰ ਦਾ ਨਾਮ ਹਿਰਦੇ ਵਿਚ ਆ ਕੇ ਵਸ ਜਾਂਦਾ, ਆਦਰਸ਼ ਦੁਨੀਆਂ ਖੁਨਕ ਨਾਮ ਖੁਦਾਇਆ, ਤੇ ਮਨ ਨੂੰ ਸ਼ਾਂਤੀ ਮਿਲ ਜਾਂਦੀ ਹੈ, ਸੰਤੋਖ ਪ੍ਰਾਪਤ ਹੋ ਜਾਂਦਾ। ਇਸੇ ਲਈ ਜਾਂ ਤੇ ਤੁਸੀਂ ਦੁਨਿਆਵੀ ਧਨ ਇਕੱਠਾ ਕਰ ਲਵੋ ਤੇ ਜਾਂ ਫਿਰ ਵਾਹਿਗੁਰੂ ਦਾ ਨਾਮ ਦਾਨ ਪ੍ਰਾਪਤ ਕਰ ਲਵੋ, ਪਰ ਬਾਹਰਲੇ ਧਨ ਦੇ ਨਾਲ ਮਨ ਨੂੰ ਕਦੇ ਵੀ ਤ੍ਰਿਪਤੀ ਨਹੀਂ ਹਾਸਲ ਹੋ ਸਕਦੀ। ਹਾਂ, ਜਦੋਂ ਵਾਹਿਗੁਰੂ ਦੇ ਨਾਮ ਦਾ ਧਨ ਕਿਸੇ ਨੂੰ ਮਿਲ ਜਾਂਦਾ ਹੈ, ਫਿਰ ਉਹਦੇ ਮਨ ਨੂੰ ਸ਼ਾਂਤੀ ਮਿਲ ਜਾਂਦੀ ਹੈ, ਫਿਰ ਉਹ ਮਾਇਆ ਦਾ ਲਾਹਾ ਲੈਣਾ ਛੱਡ ਦਿੰਦਾ ਹੈ।
ਰਈਅਤ ਰਾਜੇ ਦੁਰਮਤ ਦੋਏ, ਬਿਨ ਸਤਿਗੁਰ ਸੇਵੇ ਏਕ ਨਾ ਹੋਏ।
ਲੋ, ਹਜ਼ੂਰ ਕਹਿੰਦੇ ਨੇ ਕਲਯੁਗ ਦੇ ਜਿਹੜੇ ਰਾਜੇ ਨੇ ਤੇ ਰਈਅਤ ਪਰਜਾ ਹੈ, ਦੋਵੇਂ ਹੀ ਖੋਟੀ ਮਤ ਦਾ ਸ਼ਿਕਾਰ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਿਆ ਨਾ, ਉਹ ਲਿਖਦੇ ਨੇ ਵੀ ਜਿਹੜੇ ਰਾਜੇ ਨੇ, ਰਾਜੇ ਪਾਪ ਕਮਾਮ ਦੀ ਉਲਟੀ ਵਾੜ ਖੇਤ ਖੋ ਖਾਈ। ਹਜ਼ੂਰ ਨੇ ਬਾਣੀ ਵਿਚ ਵੀ ਫਰਮਾਇਆ ਹੈ, ਰਾਜੇ ਸ਼ੀਹੀ ਮੁਕਦਮ ਕੁੱਤੇ ਚਾਏ ਜਗਾਇਨ ਬੈਠੇ ਸੁੱਤੇ, ਤੇ ਨਾਲ ਪਰਜਾ ਬਾਰੇ ਵੀ ਲਿਖਿਆ ਹੈ, ਅੰਧੀ ਰਈਅਤ ਗਿਆਨ ਵੀ ਹੋਣੀ। ਹਜ਼ੂਰ ਕਹਿੰਦੇ ਨੇ ਕਿ ਰਾਜੇ ਤੇ ਕੀ ਰਈਅਤ, ਕੀ ਰਾਜੇ ਕੀ ਪਰਜਾ, ਸਾਰੇ ਹੀ ਖੋਟੀ ਮਤ ਦਾ ਸ਼ਿਕਾਰ ਨੇ। ਤਿੰਨ ਸਤਿਗੁਰ ਸੇਵੇ ਏਕ ਨਾ ਹੋਈ, ਜਿੰਨਾ ਚਿਰ ਤੱਕ ਪਾਈ ਸੱਚੇ ਸਤਿਗੁਰੂ ਦੀ ਸੇਵਾ ਨਹੀਂ ਕਰਦੇ, ਤੇ ਉਹਨਾਂ ਚਿਰ ਇਹ ਜਿਹੜਾ ਗਰੀਬੀ ਤੇ ਅਮੀਰੀ ਦਾ ਪਾੜਾ ਹੈ ਇਹ ਖਤਮ ਨਹੀਂ ਹੋ ਸਕਦਾ। ਭਾਵ ਜਦੋਂ ਕੋਈ ਗੁਰੂ ਦੀ ਸੇਵਾ ਕਰਦਾ ਹੈ, ਤੇਰੀ ਰਾਣਾ ਰੰਗ ਬਰਾਬਰੀ, ਤੇਰੀ ਪਵਨਾ ਜਗ ਵਰਤਾਇਆ, ਤੇਰੀ ਇਹ ਦੁਬਧਾ ਦੂਰ ਹੋ ਸਕਦੀ ਹੈ, ਨਹੀਂ ਤੇ ਸੰਸਾਰ ਦੇ ਵਿਚ ਗਰੀਬੀ ਅਮੀਰੀ ਦਾ ਪਾੜਾ ਅਕਸਰ ਦਿਖਾਈ ਦਿੰਦਾ ਹੈ। ਪਰ ਜਦੋਂ ਕੋਈ ਗਰੀਬੀ ਤੇ ਅਮੀਰੀ ਦਾ ਹੰਕਾਰ ਛੱਡ ਕੇ ਸਤਿਗੁਰੂ ਦੀ ਸੇਵਾ ਦੇ ਵਿਚ ਲੱਗ ਜਾਂਦਾ ਹੈ, ਫਿਰ ਇੱਥੇ ਆ ਕੇ ਉਹ ਦੁਬਧਾ ਦੂਰ ਹੋ ਜਾਂਦੀ, ਦੋਵੇਂ ਇੱਕ ਹੋ ਸਕਦੇ ਹਨ।
ਏਕ ਧਿਆਇਨ ਸਦਾ ਸੋ ਪਾਇਨ, ਨੇਤਲ ਰਾਜ ਤਨਾਹਾ ਹੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜੇ ਗੁਰਮੁਖ ਪਿਆਰੇ ਇੱਕ ਵਾਹਿਗੁਰੂ ਨੂੰ ਧਿਆਉਂਦੇ ਹਨ, ਸਦਾ ਸੁਖ ਪਾਇਨ, ਉਹ ਹਮੇਸ਼ਾ ਲਈ ਸਦੈਵੀ ਸੁਖ ਪ੍ਰਾਪਤ ਕਰ ਲੈਂਦੇ ਹਨ। ਨੇਤਲ ਰਾਜ ਤਨਾਹਾ ਹੈ, ਇਹ ਭਾਈ ਹੁਣ ਉਹਨਾਂ ਨੂੰ ਅਟਲ ਰਾਜ ਪ੍ਰਾਪਤ ਹੋ ਜਾਂਦੇ, ਅਟਲ ਰਾਜ ਸੱਚੀ ਪਾਤਸ਼ਾਹੀ ਉਹਨਾਂ ਨੂੰ ਪ੍ਰਾਪਤ ਹੋ ਜਾਂਦੀ ਹੈ। ਕਿਉਂ? ਜਿਹੜੀ ਦੁਨੀਆਂ ਦੇ ਰਾਜੇ ਨੇ ਉਹ ਤਾਂ ਝੂਠੇ ਨੇ, پر جیڑی گرمخان دی پاتشاہی ہے جس نو بخشے صرف تلاح نانک پاتشاہی پاتشاہ انہاں دا راج سچا ہوندا ہے جویں بھگت کبیر جی نے فرمایا ہے اب تو جائے چرے سنگھاسن ملے ہے سارنگ پانی رام کبیرا ایک پئے ہے کوئی نہ سکے پسند تخت راجا صوبے دے تخت لائق ہوئے گرمخان نو درگاہی راج پراپت ہو جاندا ہے اس لیے انہاں دا راج ہمیشہ لی اٹل ہے
آرن جانا رکھا نہ کوئی جمن مرن تساتے ہوئے
صاحب ستگرو سچے پاتشاہ فرماؤندے نے کہ ایک واہگرو نے ساری کائنات واسطے قانون بنا دیتا ہے جو آیا سو چل سی سب کوئی آئی واری ہے رانا راؤ نہ کورا ہے رنگ نہ تنگ فقیر واری آپو اپنی کوئی نہ بندت آون جانا رکھے نہ کوئی جو جیو آیا اس نو جانا ہی پیندا ہے کہ اس نو کوئی بھی روک کے نہیں رکھ سکتا جمن مرن کسے تے ہوئی حضور کہندے بھائی جڑا جمنا تے مرنا ہے یہ بھی اسے واہگرو پرمیشر تو ہی ہو رہا ہے خود حکم دے وچ ہی حضور کہندے نے تی آونا تے جانا تے جمنا تے مرنا تے سب کچھ ہو رہا ہے
گرمکھ سچا سدا تیاو ہو گات مگت تسا تے پاہا ہے
سدگرو سچے پاتشاہ فرماؤندے نے گرمکھ سچا سدا تیاو بھائی گرو دے آگیاکاری سیوک بن کے اتوا گرو دے سنمکھ ہو کے ہمیشہ لی وہ سچے پاتشاہ واہگرو دا سمرن کرو گات مگت تسا تے پاہا ہے اے بھائی پھر تسی اس واہگرو پرمیشر تو ہی جڑیاں بیکونٹھ دیاں چار مکھیاں نے سلوک سامیپ ساروپ ساجوج تے نال انہاں مکھیاں وچوں وڈی مکھتی جڑی کیول مکھتی ہے جیوں جل مہ جل آئے کھٹانا جیوں جوتی سنگ جوت سمانا وہ بھی کیول مکھتی دی دات بھی اسے واہگرو تو ہی پراپت ہوندی ہے
سچ سنجم ستگرو دوارا ہمیں کرودھ سب نوارا
صاحب ستگرو سچے پاتشاہ فرماندے نے بھائی جڑے گرمکھ ویکتی نے سچ سنجم ستگرو دوارا وہ بھائی ستگرو دوارا سچا سنجم پراپت کر یہ دا مطلب یہ ہے انہاں دے من دے وچ سنتوخ آ جاندا ہے من دے وچ سنتوخ آن دے نال اور انہاں دیاں پنج گیان اندریاں پنج کرم اندریاں وہ بھی وشیاں دے ولوں پچھے ہٹ جاندیاں یہ ہے سچا سنگ ایک تاں آپاں ہٹ دے نال کردے ہاں پر پھر بھی من ادھر ادھر پائیدا ہے پر حضور کہندے انہاں گرمکھاں نے ستگرو دوارا سچا سنجم پراپت کر لیا ہے ہم میں کروڑ شبد نوارے گرو کے شبد دی کمائی کر کے نام بانی دا ابھیاس کر کے انہاں نے ہومے تے کرودھ نو بھی نورت کر دیتا ہے
ستگر سیو سدا سو پائیا سیل سنتوخ سب تاہا ہے
ستگرو سچے پاتشاہ فرماؤندے ہن ستگرو دی سیوا کر کے سدا سکھ پائیا سدیوی سکھ آتمک سکھ پراپت ہوندا ہے تے ستگرو دی سیوا کر کے سیل سنتوخ سب تاہا ہے بھائی جڑا سیل جڑا سہن شکتا والا سبھاو ہے تے سنتوخ ہے یہ بھی سارا اس ستگرو دی سیوا دوارا ہی پراپت ہوندا ہے
ہومے موہ پجے سنسارا سب جگ بن سہ نام وسارا
ستگرو سچے پاتشاہ فرماؤندے ہن کہ ہومے تے موہ تو ہی سارا سنسار پیدا ہویا اسی لیے سنسار دے وچ ہومے تے موہ پردھان ہے سب جگ بنتا نام وسارا یہ سارا سنسار واہگرو دے نام نو نہیں جپتا نام نو وسار کے بنتا میرے ناس ہو جاندا ہے یہ دا مطلب یہ ہے اسی جڑا جیون تے موت کی ہے یہ دے بارے پنچم پاتشاہ گرو ارجن دیو مہاراج نے نرنا کیتا ہے مرنم وسرنم گوبند ہے جیونم ہر نام دیاون واہگرو پرمیشر دا سمرن ہی اصلی جیون ہے جیونا سفل جیون ہر جپ جپ ست جیون تے واہگرو نو بھول جانا ہی ایک موت ہے حضور کہندے نے سب جگ بنتا نام بسارا واہگرو دے نام نو بلا کے سارا سنسار ਆਤਮਕ ਮੌਤੇ ਮਰ ਜਾਂਦਾ ਹੈ।
ਦਿਨ ਸਤਿਗੁਰ ਸੇਵੀ ਨਾਮ ਨਾ ਪਾਈਐ ਨਾਮ ਸੱਚਾ ਜਗ ਲਾਏ।
ਬਿਨਾ ਸਤਿਗੁਰੂ ਦੀ ਸੇਵਾ ਤੋਂ ਨਾਮ ਨਹੀਂ ਪ੍ਰਾਪਤ ਹੋ ਸਕਦਾ, ਕਿਉਂ ਸੇਵਾ ਤੇ ਨਾਮ ਦਾ ਸੰਬੰਧ ਹੈ। ਅਸੀਂ ਜਦੋਂ ਕਿਸੇ ਤੋਂ ਕੁਛ ਲੈਣਾ ਹੋਵੇ ਤਾਂ ਸਾਨੂੰ ਉਹਦੀ ਸੇਵਾ ਤੇ ਕਰਨੀ ਹੀ ਪਵੇਗੀ। ਸੇਵਾ ਦਾ ਇੱਥੋਂ ਤੱਕ ਮਹੱਤਵ ਹੈ। ਜੇ ਤੁਸੀਂ ਬਜ਼ੁਰਗਾਂ ਦੀ ਸੇਵਾ ਕਰੋਗੇ ਉਹ ਤੁਹਾਨੂੰ ਅਸੀਸਾਂ ਦਿੰਦੇ, ਜੇ ਤੁਸੀਂ ਪਸ਼ੂ ਪੰਛੀਆਂ ਦੀ ਸੇਵਾ ਵੀ ਕਰੋਗੇ ਉਹ ਵੀ ਤੁਹਾਨੂੰ ਅਸੀਸਾਂ ਦਿੰਦੇ, ਬਿਰਸ਼ਾਂ ਨੂੰ ਤੁਸੀਂ ਪਾਣੀ ਪਾਓਗੇ ਉਹਨਾਂ ਦੀ ਸੇਵਾ ਕਰੋਗੇ ਵੀ ਉਹਨਾਂ ਤੋਂ ਵੀ ਚੰਗੇ ਫਲ ਦੀ ਆਸ ਹੁੰਦੀ ਹੈ। ਗੱਲ ਕੀ ਕਿਸੇ ਦੀ ਵੀ ਸੇਵਾ ਕਰੋ, ਸੇਵਾ ਤੋਂ ਮੇਵਾ ਜ਼ਰੂਰ ਪ੍ਰਾਪਤ ਹੁੰਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਭਾਈ ਜੇ ਨਾਮ ਪ੍ਰਾਪਤ ਕਰਨਾ ਫਿਰ ਸਤਿਗੁਰੂ ਦੀ ਸੇਵਾ ਕਰਨੀ ਪਏ। ਬਿਨਾਂ ਸਤਿਗੁਰੂ ਦੀ ਸੇਵਾ ਤੋਂ ਨਾਮ ਨਹੀਂ ਪ੍ਰਾਪਤ ਹੋ ਸਕਦਾ। ਨਾਮ ਸੱਚਾ ਜਗ ਲਾਹਾ ਹੈ। ਇਹ ਭਾਈ ਇਹ ਸੱਚਾ ਨਾਮ ਹੀ ਸੰਸਾਰ ਵਿਚ ਸਭ ਤੋਂ ਵੱਡਾ ਲਾਹਾ ਹੈ। ਇਸ ਲਈ ਇਹ ਗੁਰੂ ਦੀ ਸੇਵਾ ਕਰੋ ਤੇ ਗੁਰੂ ਦੀ ਸੇਵਾ ਦੁਆਰਾ ਨਾਮ ਪ੍ਰਾਪਤ ਹੁੰਦਾ ਹੈ।
ਸੱਚਾ ਅਮਰ ਸ਼ਬਦ ਸੁਹਾਇਆ ਪੰਜ ਸ਼ਬਦ ਮਿਲਵਾ ਜਾਵਾਇਆ।
ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸੱਚਾ ਅਮਰ ਉਸ ਵਾਹਿਗੁਰੂ ਪਰਮੇਸ਼ਰ ਦਾ ਸੱਚਾ ਹੁਕਮ ਹੈ। ਅਮਰ ਦਾ ਅਰਥ ਹੁਕਮ ਵੀ ਹੈ ਤੇ ਸੱਚਾ ਅਮਰ ਦਾ ਅਰਥ ਰਾਜ ਵੀ ਹੈ। ਉਸ ਵਾਹਿਗੁਰੂ ਦਾ ਸੱਚਾ ਰਾਜ ਹੈ ਤੇ ਸ਼ਬਦ ਸੁਹਾਇਆ ਗੁਰੂ ਕੇ ਸ਼ਬਦ ਦੁਆਰਾ ਗੁਰਮੁਖਾਂ ਨੇ ਸੁਹਾਇਆ ਆਪਣੇ ਜੀਵਨ ਨੂੰ ਸੁਹਾਵਣਾ ਬਣਾਇਆ ਹੈ। ਇਸੇ ਲਈ ਉਹਨਾਂ ਨੂੰ ਸੱਚਾ ਅਮਰ ਸੱਚਾ ਰਾਜ ਪ੍ਰਾਪਤ ਹੋਇਆ ਹੈ। ਪੰਜ ਸ਼ਬਦ ਮਿਲਵਾਜਾ ਵਾਇਆ ਤੇ ਉਹਨਾਂ ਗੁਰਮੁਖਾਂ ਨੇ ਪੰਜ ਸ਼ਬਦਾਂ ਦੇ ਨਾਲ ਮਿਲ ਕੇ, ਪੰਜ ਸ਼ਬਦ ਕਿਹੜੇ ਨੇ? ਜਿਹੜੇ ਗੁਰਬਾਣੀ ਦੇ ਸ਼ਬਦ ਨੇ। ਪੁਰਾਣੇ ਸਮੇਂ ਦੇ ਵਿਚ ਜਦੋਂ ਰਾਗੀ ਸਿੰਘ ਕੀਰਤਨ ਕਰਦੇ ਸਨ ਤਾਂ ਦੱਸਦੇ ਨੇ ਉਸ ਵੇਲੇ ਪੰਜ ਸਾਜਾਂ ਦੀ ਵਰਤੋਂ ਹੁੰਦੀ, ਜਿਹਦੇ ਵਿਚ ਸਭ ਤੋਂ ਪਹਿਲਾਂ ਮੁੱਖ ਸਾਜ ਰਬਾਬ ਹੁੰਦਾ, ਫਿਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਸਰੰਦੇ ਨਾਲ ਕੀਰਤਨ ਕੀਤਾ ਤੇ ਉਸ ਤੋਂ ਬਾਅਦ ਮਰਦੰਗ ਸ਼ੈਣੇ ਤੇ ਕੈਂਸੀਆਂ, ਇਹ ਵੀ ਸਾਜ ਉਹਦੇ ਸ਼ਾਮਲ ਹੋ ਗਏ। ਇਹ ਪੰਜ ਸ਼ਬਦ ਸੰਗੀਤ ਦੇ ਸ਼ਬਦ ਨੇ ਜਿਨ੍ਹਾਂ ਦੇ ਨਾਲ ਮਿਲ ਕੇ ਕੀਰਤਨ ਕੀਤਾ ਜਾਂਦਾ ਸੀ। ਪੁਰਾਣੀ ਰਵਾਇਤ ਸੀ ਤੇ ਹੁਣ ਵੀ ਤਾਂਤੀ ਸਾਜ ਫਿਰ ਦੁਬਾਰਾ ਆਰੰਭ ਹੋਏ ਨੇ। ਇਹ ਵੀ ਇੱਕ ਬੜੀ ਪ੍ਰਾਚੀਨ ਜਿਹੜੀ ਰਵਾਇਤ ਹੈ ਉਸਨੂੰ ਦੁਬਾਰਾ ਜਾਰੀ ਕੀਤਾ ਗਿਆ ਹੈ, ਬਹੁਤ ਅੱਛੀ ਗੱਲ ਹੈ। ਹਜ਼ੂਰ ਕਹਿੰਦੇ ਨੇ ਉਹ ਪੰਜ ਸ਼ਬਦਾਂ ਦੇ ਨਾਲ ਮਿਲ ਕੇ ਉਹਨਾਂ ਨੇ ਵਾਜਾ ਵਜਾਇਆ, ਵਾਹਿਗੁਰੂ ਦੇ ਨਾਮ ਬਾਣੀ ਦਾ ਵਾਜਾ ਵਜਾਇਆ। ਦੂਸਰਾ ਪੰਜ ਸ਼ਬਦ ਮਿਲ ਵਾਜਾ ਵਾਇਆ, ਜਿਹੜੇ ਗੁਰਮਤਿ ਦੇ ਪੰਜ ਸ਼ਬਦ ਕਿਹੜੇ ਨੇ? ਰਾਧਾ ਸਵਾਮੀ ਵੀ ਕਈਆਂ ਨੂੰ ਭੁਲੇਖਾ ਪਾਉਂਦੇ ਨੇ, ਕਹਿੰਦੇ ਨੇ ਵੀ ਸਾਡੇ ਸਿੱਖਾਂ ਦੇ ਪੰਜ ਸ਼ਬਦ ਕਿਹੜੇ ਨੇ, ਸਾਨੂੰ ਪਤਾ ਹੀ ਨਹੀਂ ਉਹਨਾਂ ਦੇ ਬਾਰੇ। ਹੈ ਤਾਂ ਭੁਲੇਖੇ ਵਾਲੀ ਗੱਲ ਹੀ ਹੈ, ਪਰ ਜਦੋਂ ਆਪਾਂ ਅਕਸਰ ਉਹਨਾਂ ਦੀਆਂ ਗੱਲਾਂ ਸੁਣਦੇ ਹਾਂ ਮਨ ਦੇ ਵਿੱਚ ਕਈ ਭੁਲੇਖੇ ਵੀ ਪੈਦਾ ਹੋ ਜਾਂਦੇ ਨੇ ਕਿ ਸਾਡੇ ਪੰਜ ਸ਼ਬਦ ਕਿਹੜੇ ਨੇ। ਯਾਦ ਰੱਖੋ ਜਿਹੜੇ ਪੰਜ ਸ਼ਬਦ ਗੁਰਮਤਿ ਦੇ ਹਨ ਉਹ ਕੋਈ ਗੁਰਬਾਣੀ ਤੋਂ ਬਾਹਰ ਨਹੀਂ, ਗੁਰਬਾਣੀ ਦੇ ਅੰਦਰ ਹੀ ਹਨ। ਇਸ ਦੀ ਭਰਮ ਦੇ ਵਿੱਚ ਪੈਣਾ, ਸਭ ਕੁਛ ਧਰਮ ਹੈ, ਬਾਹਰ ਨਾਹੀਂ, ਬਾਹਰ ਟੋਲੇ ਸੋ ਪਰਮ ਭੁਲਾਹੀ। ਇੱਕ ਓਂਕਾਰ ਬੀਜ ਮੰਤਰ ਹੈ ਪਹਿਲਾ ਸ਼ਬਦ, ਦੂਸਰਾ ਗੁਰਪ੍ਰਸਾਦ ਤੱਕ ਮਹਾਂ ਮੰਤਰ ਦੂਸਰਾ ਸ਼ਬਦ, ਨਾਨਕ ਹੋਸੀ ਪੀ ਸੱਚ ਤੱਕ ਤੇ ਮੂਲ ਮੰਤਰ ਤੀਜਾ ਸ਼ਬਦ, ਤੇ ਸੰਪੂਰਨ ਜਪਜੀ ਸਾਹਿਬ ਦਾ ਪਾਠ ਮਾਲਾ ਮੰਤਰ ਚੌਥਾ ਸ਼ਬਦ, ਤੇ ਪੰਜਵਾਂ ਸ਼ਬਦ ਹੈ ਵਾਹਿਗੁਰੂ ਗੁਰਮੰਤਰ। ਇਹ ਗੁਰਮੁਖ ਇਹ ਪੰਜ ਸ਼ਬਦਾਂ ਦਾ ਪਾਠ ਕਰਕੇ ਇਸ ਤਰ੍ਹਾਂ ਵਾਜਾ ਵਜਾਇਆ, ਵਾਹਿਗੁਰੂ ਦੇ ਜਸ ਦਾ ਵਾਜਾ ਵਜਾਉਂਦੇ ਹਨ।
ਸਦਾ ਕਾਰਜ ਸੱਚ ਨਾਮ ਸੁਹੇਲਾ ਬਿਨ ਸਾਹਿਬ ਦਾ ਕਾਰਜ ਕਿਹਾ ਹੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖੋ ਸਦਾ ਕਾਰਜ ਸੱਚ ਨਾਮ ਸੁਹੇਲਾ, ਸੱਚੇ ਨਾਮ ਦੀ ਕਮਾਈ ਕਰਕੇ ਉਹਨਾਂ ਗੁਰਮੁਖਾਂ ਦਾ ਜਿਹੜਾ ਕਾਰਜ ਹੈ, ਕਾਰਜ ਕਿਹਾ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤ, ਇਹ ਇੱਕ ਆਨੰਦ ਕਾਰਜ ਹੈ। ਹਜ਼ੂਰ ਕਹਿੰਦੇ ਹਮੇਸ਼ਾ ਲਈ ਸੁਹੇਲਾ ਤੇ ਸੌਖੇ ਢੰਗ ਦੇ ਨਾਲ ਨੇਪਰੇ ਚੜ ਜਾਂਦਾ ਹੈ, ਭਾਵ ਜਦੋਂ ਅਸੀਂ ਵਾਹਿਗੁਰੂ ਦੇ ਨਾਮ ਦੇ ਨਾਲ ਜੁੜਦੇ ਹਾਂ ਆਪਣੇ ਆਪ ਹੀ ਵਾਹਿਗੁਰੂ ਪਰਮੇਸ਼ਰ ਦੇ ਨਾਲ ਪਿਆਰ ਪੈ ਜਾਂਦਾ ਹੈ। ਉਸ ਦੇ ਮਿਲਾਪ ਦਾ ਕਾਰਜ ਬੜੇ ਆਸਾਨ ਤਰੀਕੇ ਦੇ ਨਾਲ ਨੇਪਰੇ ਚੜਦਾ ਹੈ। ਬਿਨ ਸ਼ਬਦ ਕਾਰਜ ਕਿਹਾ ਇਹ ਪਾਏ ਬਿਨਾਂ ਗੁਰੂ ਸ਼ਬਦ ਦੀ ਕਮਾਈ ਤੋਂ ਕਿ ਜਿਹੜਾ ਕਾਰਜ ਕਿਸ ਤਰ੍ਹਾਂ ਨੇਪਰੇ ਚੜ੍ਹ ਸਕਦਾ ਹੈ, ਕਿਵੇਂ ਵਾਹਿਗੁਰੂ ਦੀ ਪ੍ਰਾਪਤੀ ਹੋ ਸਕਦੀ, ਕਦੀ ਵੀ ਨਹੀਂ ਹੋ ਸਕਦੀ।
ਖਿਨ ਮਹਿ ਹਸਤਾ ਖਿਨ ਮਹਿ ਰੋਵੈ, ਦੂਜੇ ਦੁਰਮਤ ਕਾਰਜ ਨਾ ਹੋਵੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਯਾਦ ਰੱਖੋ, ਗੁਰੂ ਦੀ ਮਤ ਨੂੰ ਧਾਰਨ ਕੀਤੇ ਬਿਨਾਂ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੋ ਸਕਦੀ, ਨਹੀਂ ਤੇ ਮਨੁੱਖ ਦੀ ਹਾਲਤ ਐਸੀ ਬਣੀ ਰਹਿੰਦੀ। ਖਿਨ ਮੈਂ ਹੱਸੈ, ਤੇ ਖਿਨ ਦੇ ਵਿਚ ਹੀ ਹੱਸਦਾ ਹੈ, ਦੂਸਰੇ ਖਿੰਡੇ ਵਿਚ ਰੋਣ ਲੱਗ ਜਾਂਦਾ ਹੈ। ਹਜ਼ੂਰ ਨੇ ਲਿਖਿਆ, ਜਬ ਕਿਸ ਪਾਵੈ ਤਬ ਗਰਭ ਕਰਦ ਹੈ, ਮਾਇਆ ਗਈ ਤਾਂ ਰੋਵਣ ਲੱਗਦਾ ਹੈ। ਇਹ ਸਾਡੇ ਮਨ ਦੀਆਂ ਅਵਸਥਾਵਾਂ ਨੇ, ਜਦੋਂ ਕੁਛ ਮਿਲ ਜਾਂਦਾ ਤੇ ਖੁਸ਼ ਹੋ ਜਾਂਦੇ ਹਾਂ, ਜਦੋਂ ਕੁਛ ਖੁਸ ਜਾਂਦਾ ਤੇ ਰੋਣ ਲੱਗ ਜਾਂਦੇ ਹਾਂ। ਇਹ ਮਨੁੱਖ ਦੀ ਹਾਲਤ ਹੈ, ਦੂਜੀ ਦੁਰਮਤ ਕਾਰਜ ਨਾ ਹੋਵੇ। ਜਿੰਨਾ ਚਿਰ ਤੱਕ ਦੂਜੀ ਖੋਟੀ ਮਤ ਦਾ ਸਾਡੇ ਮਨ ਤੇ ਪ੍ਰਭਾਵ ਹੈ, ਕਾਰਜ ਨਾ ਹੋਵੇ, ਉਨਾ ਚਿਰ ਤੱਕ ਵਾਹਿਗੁਰੂ ਦੀ ਪ੍ਰਾਪਤੀ ਦਾ ਕਾਰਜ ਨਿਪਰੇ ਨਹੀਂ ਕਰ ਸਕਦਾ, ਸਾਡਾ ਕਾਰਜ ਸਿੱਧ ਨਹੀਂ ਹੋ ਸਕਦਾ। ਭਾਵ ਜਿੰਨਾ ਚਿਰ ਅਸੀਂ ਗੁਰੂ ਦੀ ਮਤ ਨੂੰ ਧਾਰਨ ਨਹੀਂ ਕਰਦੇ ਤੇ ਆਪਣਾ ਸਭ ਕੁਝ ਵਾਹਿਗੁਰੂ ਅੱਗੇ ਕੁਰਬਾਨ ਨਹੀਂ ਕਰ ਦਿੰਦੇ, ਉਨਾ ਚਿਰ ਤੱਕ ਵਾਹਿਗੁਰੂ ਦੀ ਪ੍ਰਾਪਤੀ ਦਾ ਕਾਰਜ ਕਦੇ ਨਹੀਂ ਹੋ ਸਕਦਾ।
ਸੰਜੋਗ ਵਿਜੋਗ ਕਰਤਾ ਲਿਖ ਪਾਈ, ਕਿਰਤ ਨਾ ਚੱਲਾ ਚਲਾਹੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਭਾਈ ਸੰਜੋਗ ਤੇ ਵਿਜੋਗ, ਸੰਜੋਗ ਜਿਹੜਾ ਮਿਲਾਪੜਾ ਕਰਮ ਤੇ ਵਿਜੋਗ ਜਿਸ ਤੋਂ ਅੱਗੇ ਵਿਛੋੜਾ ਪੈਂਦਾ, ਇਹ ਦੋਵੇਂ ਹੀ ਕਰਤਾ ਪੁਰਖ ਵਾਹਿਗੁਰੂ ਨੇ ਸਾਡੇ ਮੱਥੇ ਤੇ ਲਿਖ ਪਾਏ, ਲਿਖੇ ਹੋਏ। ਕਿਰਤ ਨਾ ਚੱਲਾ ਚਲਾਹਾ ਇਹ ਭਾਈ, ਜੋ ਵਾਹਿਗੁਰੂ ਨੇ ਕਿਰਤ ਦਾ ਅਰਥ ਹੈ ਸਾਡੇ ਮੱਥੇ ਉੱਤੇ ਲੇਖ ਲਿਖ ਦਿੱਤਾ ਹੈ, ਜੋ ਕਿਸਮਤ ਜੋ ਪ੍ਰਾਰਬਧ ਵਾਹਿਗੁਰੂ ਨੇ ਸਾਡੇ ਮੱਥੇ ਤੇ ਲਿਖ ਦਿੱਤੀ ਹੈ। ਨਾ ਚੱਲਾ ਚਲਾਹਾ ਹੈ, ਉਹ ਕਿਸੇ ਦਾ ਚਲਾਇਆ ਮਨ ਨਹੀਂ ਹੋ ਸਕਦਾ। ਤਾਂ ਵਾਹਿਗੁਰੂ ਦਾ ਲਿਖਿਆ ਹੋਇਆ ਲੇਖ ਕਿਸੇ ਤਰ੍ਹਾਂ ਵੀ ਮਿਟ ਨਹੀਂ ਸਕਦਾ।
ਜੀਵਨ ਮੁਕਤ ਗੁਰ ਸ਼ਬਦ ਕਮਾਏ, ਹਰ ਸਿਉ ਸਦ ਹੀ ਰਹਿ ਸਮਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਗੁਰਮੁਖ ਵਿਅਕਤੀ ਨੇ ਗੁਰ ਸ਼ਬਦ ਕਮਾਏ, ਉਹ ਗੁਰੂ ਸ਼ਬਦ ਨੂੰ ਕਮਾਉਂਦੇ ਨੇ। ਭਾਵ ਵਾਹਿਗੁਰੂ ਗੁਰਮੰਤਰ ਹੈ, ਜਪ ਹੋਮੈ ਕੋਈ ਮੂਲ ਮੰਤਰ ਦਾ ਗੁਰਮੰਤਰ ਦਾ ਅਭਿਆਸ ਕਰਦੇ ਨੇ ਤੇ ਜੀਵਨ ਮੁਕਤ ਹੋ ਜਾਂਦੇ ਨੇ। ਹਰ ਸਿਉ ਸਦੀ ਰਹਿ ਸਮਾਏ, ਫਿਰ ਉਹ ਗੁਰਮੁਖ ਪਿਆਰੇ ਹਰ ਵੇਲੇ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਹੀ ਜੁੜੇ ਰਹਿੰਦੇ ਹਨ, ਉਹਦੇ ਵਿਚ ਹੀ ਲੀਨ ਹੋਏ ਰਹਿੰਦੇ ਹਨ।
ਗੁਰ ਕਿਰਪਾ ਤੇ ਮਿਲੇ ਵਡਿਆਏ, ਹਮੈ ਰੋਗ ਨਾ ਤਾਹੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹਨਾਂ ਮਹਾਂਪੁਰਖਾਂ ਨੂੰ ਗੁਰੂ ਦੀ ਕਿਰਪਾ ਦੇ ਨਾਲ ਇਹ ਵਡਿਆਈ ਪ੍ਰਾਪਤ ਹੁੰਦੀ ਹੈ। ਕਿਹੜੀ ਵਡਿਆਈ? ਨਾਮ ਦੀ ਵਡਿਆਈ, ਭਗਤੀ ਦੀ ਵਡਿਆਈ, ਦਰਗਾਹੀ ਸਨਮਾਨ ਦੀ ਵਡਿਆਈ ਗੁਰੂ ਦੀ ਕਿਰਪਾ ਨਾਲ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ। ਹਉਮੈ ਰੋਗ ਨਾ ਤਾਹਾ ਹੈ। ਹਜ਼ੂਰ ਕਹਿੰਦੇ, ਭਾਈ ਜਿਹੜੇ ਜੀਵਨ ਮੁਕਤ ਮਹਾਂਪੁਰਖ ਹੁੰਦੇ ਨੇ, ਫਿਰ ਉਹਨਾਂ ਨੂੰ ਜਿਹੜਾ ਇਹ ਹਉਮੈ ਦਾ ਦੀਰਘ ਰੋਗ ਹੈ, ਹਉਮੈ ਦੀਰਘ ਰੋਗ ਹੈ, ਦਾਰੂ ਪੀ ਇਸ ਮਾਹੇ, ਫਿਰ ਉਹਨਾਂ ਨੂੰ ਇਹ ਹਉਮੈ ਦਾ ਰੋਗ ਨਹੀਂ ਚਿੱਬੜਦਾ। ਕਿਉਂ? ਉਹ ਗੁਰੂ ਦੀ ਕਿਰਪਾ ਦੇ ਪਾਤਰ ਬਣੇ ਰਹਿੰਦੇ ਨੇ। ਹਉਮੈ ਦਾ ਰੋਗ ਸਾਨੂੰ ਉਦੋਂ ਹੀ ਚਿੱਬੜਦਾ ਹੈ ਜਦੋਂ ਸਾਡੇ ਮਨ ਦੇ ਵਿਚ ਹੰਕਾਰ ਪੈਦਾ ਹੋ ਜਾਂਦਾ, ਇਹ ਕੰਮ ਮੈਂ, ਜਦੋਂ ਮੈਂ ਅੰਦਰ ਆ ਜਾਂਦੀ ਹੈ, ਹਉਮੈ ਦਾ ਰੋਗ ਵੱਧ ਜਾਂਦਾ। ਤੇ ਜਦੋਂ ਗੁਰੂ ਦੀ ਕਿਰਪਾ ਦਾ ਜੋ ਸਾਡਾ ਸਿਧਾਂਤ ਹੈ ਸਾਡੇ ਅੰਦਰ ਵਸ ਜਾਵੇ ਤੇ ਫਿਰ ਹਉਮੈ ਦੇ ਰੋਗ ਤੋਂ ਛੁਟਕਾਰਾ ਪ੍ਰਾਪਤ ਹੋ ਜਾਂਦਾ ਹੈ।
ਰਸ ਕਸ ਖਾਏ ਪਿੰਡ ਵਧਾਏ, ਭੇ ਕਰੈ ਗੁਰ ਸ਼ਬਦ ਨਾ ਕਮਾਏ।
ਹਜ਼ੂਰ ਕਹਿੰਦੇ ਨੇ, ਬਹੁਤ ਸਾਰੇ ਲੋਕ ਪਖੰਡੀ ਵੀ ਨੇ, ਉਹਨਾਂ ਦਾ ਸੁਭਾਅ ਇਹ ਹੁੰਦਾ, ਗੰਗਾ ਗਏ ਗੰਗਾ ਰਾਮ, ਜਮਨਾ ਗਏ ਜਮਨਾ ਦਾਸ, ਵੀ ਜਿੱਥੇ ਚਲੇ ਗਏ ਉਹ ਜਿਹੇ ਬਾਣਾ ਧਾਰਨ ਕਰ ਲਿਆ। ਫਿਰ ਉਹਨਾਂ ਦਾ ਅਸਲੀ ਜੀਵਨ ਦਾ ਮਨੋਰਥ ਕੀ ਹੁੰਦਾ? ਹਜ਼ੂਰ ਕਹਿੰਦੇ, ਰਸ ਕਸ ਖਾਏ ਪਿੰਡ ਵਧਾਏ, ਉਹ ਰਸਾਂ ਕਸਾਂ ਨੂੰ ਖਾਂਦੇ, ਤਰ੍ਹਾਂ ਤਰ੍ਹਾਂ ਦੇ ਪਦਾਰਥ ਸ਼ਕਤੀ ਛਕਾਉਂਦੇ ਨੇ ਤੇ ਪਿੰਡ ਵਧਾਏ। ਪਿੰਡ ਦਾ ਅਰਥ ਹੈ ਜਿਹੜਾ ਸੂਰ ਸਰੀਰ ਹੈ ਇਹਨੂੰ ਵਧਾਉਂਦੇ, ਕਿਉਂਕਿ ਬਹੁਤੇ ਪਦਾਰਥ ਖਾ ਕੇ ਮਾਸ ਹੀ ਵੱਧ ਹੈ ਨਾ, ਪੇਟ ਹੀ ਵੱਧ ਹੈ, ਹੋਰ ਤੇ ਕੁਛ ਨੀ ਮਿਲਦਾ। ਇਹ ਕਰੇ ਗੁਰ ਸ਼ਬਦ ਨਾ ਕਮਾਏ, ਇਹੋ ਜਿਹੇ ਵੀ ਪਖੰਡੀ ਲੋਕ ਨੇ ਜਿਹੜਾ ਬਾਹਰੋਂ ਧਰਮ ਦਾ ਭੇਸ ਤਾਂ ਧਾਰਨ ਕਰ ਲੈਂਦੇ ਨੇ ਪਰ ਗੁਰੂ ਸ਼ਬਦ ਦੀ ਕਮਾਈ ਨਹੀਂ ਕਰਦੇ। ਜਿਵੇਂ ਭਗਤ ਕਬੀਰ ਜੀ ਦੇ ਸਮੇਂ ਦੀ ਇੱਕ ਸਾਖੀ ਆਉਂਦੀ ਹੈ, کوئی پکھنڈی ساس سی. ایک پروار پگ کبیر کا پریمی سی سنت دیوی سی. انہوں نے گھر آ کے ٹھہریا. انہوں نے سوچیا کہ یہ چنگا سادھو ہے, دیکھتا لوگ ستکار کرتے ہی سن تی ہن بھی کرتے ہے. انہوں نے اس کی چنگی سیوا کی, روز کیر پرشاد چھکایا کرن اور وہ کیر پرشاد چھا کے چوبارے سے چڑھ کے سونجیا کرے, بھگتی نہ کرے, بھجن نہ کرے. ایک دن بھگت کبیر جی اچانک آ گئے. انہوں نے پوچھن لگے, پریمیوں سانو پتا لگیا تھوڑے گھر کوئی ہور بھی کوئی سادھو آیا ہے؟ جی ہاں مہاراج, پورا آسن چوبارے دے وچ ہے. بھگت کبیر جی ادو ملن واسطے گئے, انہیں اندروں کنڈا لایا ہویا سی تے ستا ہویا. بھگت کبیر جی کہن لگے, پلیا لوکا ساؤن دا سما نہیں, تو بھجن کر. کہندا تسی اپنا کام کرو, مینو اپنا کر. بھگتی کہن لگے, یہ کہہ کے چھٹکارا نہیں ہونا, جس کی روز پدارتھ خانے تینو یہ سابقتا بھی دینا پینا. کہن لگا, نہیں میں تے ہن جو کرنا ٹھیک ہے, تسی آپدا جاؤ. بھگت کبیر جی کہن لگے, پلیا لوکا جی تو ہن بھجن نہیں کرے گا, جب لگ تیرا روگ نہیں آیا, جب لگ کال گرسی نہیں کایا, جب لگ دکل پئی نہیں پانی, پجلے ریمن سارنگ پانی, اب نہ پاجس پاجس کا پائی آوے, انت نہ پجیا جائی, تو ہن نہیں بھجن کر سکتا, چنگا بلائیں پھر کدوں کرے گا. پھر ادو بھجن کرے گا جدو آ شریر چھڈ کے تینو بیل دی جونی پینا پیا, اس ویلے پتا تیری کی حالت ہوئے گی. چار پاو دوئے سنگ گونگ بوک, تب کیسے گن گئی ہے, اوٹھت بیٹھت سنگا پر ہے, تب کت مونڈ لکئی ہے, ہر بن بیل برانے ہوئی ہے, ٹوٹے ناکن ٹوٹے کندن کودو کو بوس گئی ہے. بھگت جی کہن لگے, جی ہن بھجن نہیں کرے گا, پھر کی جدوں پشو بن گیا, بلد بن گیا, پھر کرے گا. اس وقت تیرے چار پیر ہون گے, بے زبان ہوئے گا, بول بھی نہیں سکتا, سر تے دو سنگ ہون گے, تے پھر اس ویلے دس کیویں واہگرو دے گن گاویں گا. تے پشو پانی تھوڑا پڑھ سکتے یا کیرتن کر سکتے. یہ تے منکھ نو ہی واہگرو پرمیشر نے ساریاں داتاں بخشش کیتیاں ہن, اسی لیے اسی واہگرو دے پاروپکاراں نو بھل جانے ہاں. ایتھے ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਕੀ ਇਹੋ ਜਿਹੇ ਪਖੰਡੀ ਲੋਕ ਨੇ ਉਹ ਰਸ ਖਸ ਖਾਂਦੇ ਨੇ ਤੇ ਆਪਣਾ ਮਾਸ ਵਧਾਉਂਦੇ ਨੇ, ਸਰੀਰ ਨੂੰ ਮੋਟਾ ਡਾਢਾ ਕਰ ਲੈਂਦੇ ਨੇ ਤੇ ਪੇਖ ਧਾਰਨ ਕਰਦੇ ਨੇ, ਪਰ ਗੁਰੂ ਕੇ ਸ਼ਬਦ ਨੂੰ ਨਹੀਂ ਕਮਾਉਂਦੇ.
ਅੰਤਰ ਰੋਗ ਮਹਾਂ ਦੁਖ ਭਾਰੇ ਰਿਸ਼ਤਾ ਮਾਹੇ ਸਮਾਏ.
ਉਹਨਾਂ ਦੇ ਅੰਦਰ ਹਉਮੈ ਦਾ ਭਾਰੀ ਰੋਗ, ਦੀਰਘ ਰੋਗ ਪੈਦਾ ਹੋ ਜਾਂਦਾ ਜਿਸ ਦੇ ਕਾਰਨ ਮਹਾਂ ਦੁੱਖ ਭਾਰੀ, ਉਹਨਾਂ ਨੂੰ ਵੱਡਾ ਭਾਰੀ ਦੁੱਖ, ਜਨਮ ਮਰਨ ਦਾ, ਨਰਕਾਂ ਦਾ ਸਹਾਰਨਾ ਪੈਂਦਾ. ਉਹ ਕਿਹੜਾ ਦੁੱਖ ਹੈ? ਵਿਸ਼ਟਾ ਮਾਹੇ ਸਮਾਹਾ ਹੈ. ਤੇ ਭਾਈ ਪਹਿਲਾਂ ਉਹ ਵਿਸ਼ਿਆਂ ਦੇ ਵਿਸ਼ਟਾ ਵਿਚ ਸਮਾਏ ਰਹਿੰਦੇ ਨੇ, ਫਿਰ ਜਾ ਕੇ ਨਰਕਾਂ ਦੇ ਵਿਸ਼ਟਾ ਵਿਚ ਗੰਦਗੀ ਦੇ ਕੀੜੇ ਬਣਦੇ ਨੇ, ਤੇ ਫਿਰ ਮਾਤਾ ਦੇ ਗਰਭ ਦੇ ਵਿਚ ਆ ਕੇ ਸਮਾਉਂਦੇ ਹਨ.
ਦੀਰ ਪੜਾ ਪੜਵਾਦ ਵਖਾਣ ਹੈ, ਕੱਟ ਮੈਂ ਬ੍ਰਾਹਮ ਤਿਸ ਸ਼ਬਦ ਨਾ ਪਛਾਣ ਹੈ.
ਕੁਝ ਐਸੇ ਵੀ ਲੋਕ ਨੇ ਜਿਨ੍ਹਾਂ ਦੇ ਕੋਲੇ ਦੁਨਿਆਵੀ ਵਿਦਿਆ ਤੇ ਹੁੰਦੀ ਹੈ, ਸ਼ਾਸਤਰੀ ਗਿਆਨ ਹੁੰਦਾ ਹੈ, ਪਰ ਉਹ ਵੀ ਕਮਾਈ ਤੋਂ ਵਿਰਵੇ ਹੁੰਦੇ ਨੇ. ਵੇਦ ਪੜੇ ਉਹ ਵੇਦਾਂ ਨੂੰ ਪੜ੍ਹਦੇ ਨੇ, ਤੇ ਪੜ੍ਹ ਕੇ ਬਾਦ ਵਖਾਣਾ ਉਹ ਚਰਚਾ ਹੀ ਕਰਦੇ ਨੇ, ਬਹਿਸ ਮੁਬਹਿਸੇ ਹੀ ਕਰਦੇ ਹਨ. ਕੱਟ ਮੈਂ ਬ੍ਰਹਮ ਦੇ ਸ਼ਬਦ ਨਾ ਪਛਾਣੇ ਵੀ ਉਹਨਾਂ ਦੇ ਹਿਰਦੇ ਵਿਚ ਹੀ ਉਹ ਬ੍ਰਹਮ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵਸ ਰਿਹਾ ਹੈ. ਗੁਰੂ ਸ਼ਬਦ ਦੀ ਕਮਾਈ ਕਰਕੇ ਉਹਨੂੰ ਤੇ ਪਛਾਣ ਨਹੀਂ ਸਕਦੇ, ਬਲਕਿ ਵੇਦਾਂ ਨੂੰ ਪੜ੍ਹ ਕੇ ਪਰਮੇਸ਼ਰ ਦੇ ਬਾਰੇ ਤੇ ਹੋਰ ਕਈ ਗੱਲਾਂ ਤੇ ਅਧਿਆਤਮਕਵਾਦ ਦੇ ਪਰਮਾਰਥ ਦੇ ਵਿਸ਼ਿਆਂ ਤੇ ਚਰਚਾ ਹੀ ਕਰਦੇ ਰਹਿ ਜਾਂਦੇ ਹਨ.
ਗੁਰਮੁਖ ਹੋਵੇ ਸੋ ਤਤ ਬਿਲੂਵੇ ਰਸਨਾ ਰਸ ਤਾਹੇ.
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਗੁਰਮੁਖ ਬਣ ਜਾਂਦਾ ਹੈ, ਭਾਵ ਗੁਰੂ ਦਾ ਆਗਿਆਕਾਰੀ ਸੇਵਕ ਬਣ ਜਾਂਦਾ ਹੈ, ਸੋ ਤਤ ਬਿਲੂਵੇ, ਉਹ ਭਾਈ ਦੁੱਧ ਰਿੜਕਦਾ ਹੈ. ਤਤ ਦਾ ਅਰਥ ਵੀ ਦੁੱਧ, ਉਹ ਦੁੱਧ ਰਿੜਕਦਾ ਹੈ, ਕਿਉਂਕਿ ਜਿਹੜਾ ਆਦਮੀ ਦੁੱਧ ਰਿੜਕਦਾ ਹੈ ਉਹਨੂੰ ਹੀ ਮੱਖਣ ਪ੍ਰਾਪਤ ਹੁੰਦਾ, ਤੇ ਜਿਹੜਾ ਲੱਸੀ ਰਿੜਕੇ ਪਾਣੀ ਰਿੜਕੇ ਉਹਨੂੰ ਕੁਛ ਨਹੀਂ ਮਿਲਦਾ. ਹਜ਼ੂਰ ਕਹਿੰਦੇ ਜਿਹੜਾ ਗੁਰਮੁਖ ਹੈ ਉਹ ਤੇ ਦੁੱਧ ਰਿੜਕਦਾ ਹੈ, ਤੇ ਰਸਨਾ ਹਰ ਰਸ ਤਾਹਾ ਹੈ ਹਜ਼ੂਰ ਕਹਿੰਦੇ ਰਸਨਾ ਦੁਆਰਾ ਵਾਹਿਗੁਰੂ ਵਾਹਿਗੁਰੂ ਨਾਮ ਜਪਣਾ ਇਹਦੇ ਨਾਲ ਉਸ ਨੂੰ ਵਾਹਿਗੁਰੂ ਦੇ ਨਾਮ ਦਾ ਰਸ ਪ੍ਰਾਪਤ ਹੋ ਜਾਂਦਾ ਪਰ ਜਿਹੜਾ ਆਦਮੀ ਵੇਦਾਂ ਨੂੰ ਪੜ੍ਹ ਕੇ ਕੇਵਲ ਚਰਚਾ ਹੀ ਕਰਦਾ ਰਹਿੰਦਾ ਹੈ ਨਾਮ ਨਹੀਂ ਜਪਦਾ ਭਾਈ ਉਹਨੂੰ ਕਦੇ ਵੀ ਵਾਹਿਗੁਰੂ ਦਾ ਗਿਆਨ ਨਹੀਂ ਪ੍ਰਾਪਤ ਹੋ ਸਕਦਾ ਉਹ ਤੇ ਪਾਣੀ ਰਿੜਕਦਾ ਲੱਸੀ ਰਿੜਕਦਾ ਕਦੀ ਪਾਣੀ ਰਿੜਕ ਵੀ ਕਿਸੇ ਨੂੰ ਮੱਖਣ ਮਿਲਿਆ ਇਸ ਲਈ ਨਾਮ ਜਪਣਾ ਚਾਹੀਦਾ ਭਾਈ ਕਬੀਰ ਜੀ ਦੇ ਨਾਲ ਕੋਈ ਪੰਡਿਤ ਚਰਚਾ ਕਰਨ ਵਾਸਤੇ ਆਇਆ ਤੇ ਕਹਿਣ ਲੱਗਾ ਤੁਸੀਂ ਵੇਦਾਂ ਸ਼ਾਸਤਰ ਨੂੰ ਪੜ੍ਹਿਆ ਕਿ ਨਹੀਂ ਪੜ੍ਹਿਆ ਐਵੇਂ ਭਗਤ ਬਣ ਗਏ ਹੋ ਐਵੇਂ ਬ੍ਰਹਮ ਗਿਆਨੀ ਬਣ ਗਏ ਹੋ ਭਾਈ ਕਬੀਰ ਜੀ ਕਹਿਣ ਲੱਗੇ ਭਾਈ ਕਿਆ ਪੜ੍ਹੀਆ ਕਿਆ ਗੁਣੀਆਂ ਕਿਆ ਵੇਦ ਪੁਰਾਣਾ ਸੁਣੀਆਂ ਬੜੇ ਸੁਣੇ ਕਿਆ ਹੋਈ ਜੋ ਸਹਿਜ ਨਾ ਮਿਲਿਓ ਸੋਈ ਭਾਈ ਜੀ ਕਹਿੰਦੇ ਇਸ ਦਾ ਨਾਮ ਜਪਦੇ ਆ ਪਰ ਤੂੰ ਵੇਦਾਂ ਸ਼ਾਸਤਰਾਂ ਨੂੰ ਪੜ੍ਹਦਾ ਹੈ ਪਰ ਤੈਨੂੰ ਵੀ ਨਾਮ ਜਪਣਾ ਚਾਹੀਦਾ ਕਹਿੰਦਾ ਜਿਹਨੇ ਵੇਦ ਸ਼ਾਸਤਰ ਪੜ੍ਹ ਲਏ ਉਹਨੂੰ ਕੁਛ ਹੋਰ ਕਰਨ ਦੀ ਲੋੜ ਹੀ ਨਹੀਂ ਹੈ ਤਾਂ ਭਾਈ ਕਬੀਰ ਜੀ ਕਹਿਣ ਲੱਗੇ ਹਰ ਕਾ ਨਾਮ ਨਾ ਜਪ ਸੁਗਵਾਰਾ ਕਿਆ ਸੋਚਿਆ ਬਾਰੰਗ ਬਾਰਾ ਉਹ ਪੜ੍ਹਿਆ ਲਿਖਿਆ ਤੂੰ ਮੂਰਖ ਹੈ ਜਿਹੜਾ ਮਨੁੱਖ ਸਾਰਾ ਕੁਛ ਪੜ੍ਹ ਕੇ ਵਿਚਾਰ ਕੇ ਫਿਰ ਵੀ ਵਾਹਿਗੁਰੂ ਦਾ ਨਾਮ ਨਹੀਂ ਜਪਦਾ ਪੜ੍ਹਿਆ ਮੂਰਖ ਆਖੀਐ ਜਿਤ ਲੱਭ ਲੋਭ ਹੰਕਾਰੋ ਪੜ੍ਹਿਆ ਹੋਇਆ ਮੂਰਖ ਹੁੰਦਾ ਇਸੇ ਲਈ ਭਾਈ ਜੀ ਕਹਿੰਦੇ ਵੀ ਉਹ ਮੂਰਖਾ ਤੂੰ ਵਾਹਿਗੁਰੂ ਦਾ ਨਾਮ ਕਿਉਂ ਨਹੀਂ ਜਪਦਾ ਹਰ ਕਾ ਨਾਮ ਨਾ ਜਪ ਸੁਗਵਾਰਾ ਕਿਆ ਸੋਚਿਆ ਹੈ ਬਾਰੰਗ ਬਾਰਾ ਤੇ ਬਾਰ ਬਾਰ ਕੀ ਸੋਚਾਂ ਸੋਚਦਾ ਰਹਿੰਦਾ ਭਾਵ ਉਕਤੀਆਂ ਜੋਕਤੀਆਂ ਦਲੀਲਾਂ ਸੋਚਦਾ ਰਹਿੰਦਾ ਇੱਕ ਬਣਾਉਣਾ ਦੂਜੀ ਧਾ ਦੇਣਾ ਇਹਦੇ ਨਾਲ ਤੈਨੂੰ ਮੁਕਤੀ ਨਹੀਂ ਪ੍ਰਾਪਤ ਹੋ ਸਕਦੀ ਵਾਹਿਗੁਰੂ ਦਾ ਨਾਮ ਜਪ ਕਿਉਂਕਿ ਗੁਰਮਤ ਦਾ ਸਿਧਾਂਤ ਹੈ ਜੋ ਪ੍ਰਾਣੀ ਗੋਬਿੰਦ ਤੇ ਆਵੇ ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੇ ਨਾਮ ਦੇ ਨਾਲ ਭਾਈ ਸਾਹਿਬ ਨੂੰ ਕਲਿਆਣ ਪ੍ਰਾਪਤ ਹੁੰਦਾ ਮਹਾਂਪੁਰਖ ਸਚਖੰਡ ਵਾਸੀ ਪੰਥ ਰਤਨ ਸ੍ਰੀ ਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਔਰ ਉਹ ਆਪਣੇ ਨਾਲ ਤਕਰੀਬਨ 150 ਦੇ ਕਰੀਬ ਵਿਦਿਆਰਥੀਆਂ ਦਾ ਜਥਾ ਰੱਖਦੇ ਸਨ ਤੇ ਉਹਦੇ ਨਾਲ ਕੁਛ ਸੇਵਾਦਾਰ ਵੀ ਹੁੰਦੇ ਸਨ ਕੁਝ ਵਿਦਿਆਰਥੀ ਵੀ ਤੇ ਕੋਈ ਪੜ੍ਹਿਆ ਲਿਖਿਆ ਸੱਜਣ ਆ ਕੇ ਮਹਾਂਪੁਰਖਾਂ ਨੂੰ ਕਹਿਣ ਲੱਗਾ ਕਹਿੰਦਾ ਮਹਾਰਾਜ ਤੁਸੀਂ ਇੰਨੇ ਸਿੰਘਾਂ ਨੂੰ ਨਾਲ ਲਈ ਫਿਰਦੇ ਹੋ ਜਿੱਥੇ ਜਾਂਦੇ ਹੋ ਲੋਕਾਂ ਤੇ ਭਾਰ ਪੈਂਦਾ ਕਿ ਕੁਝ ਕੁ ਆਪਣੇ ਜਿਹੜੇ ਨਾਮਵਰ ਵਿਦਿਆਰਥੀ ਨੇ ਚੰਗੇ ਵਿਦਿਆਰਥੀ ਨੇ ਉਹਨਾਂ ਨੂੰ ਆਪਣੇ ਕੋਲ ਰੱਖ ਕੇ ਪੜ੍ਹਾਓ ਬਾਕੀਆਂ ਨੂੰ ਕਿਸੇ ਡੇਰੇ ਵਿਚ ਬਿਠਾ ਦਿਓ ਉੱਥੇ ਸੇਵਾ ਕਰੀ ਜਾਣ ਤੇ ਲੰਗਰ ਪਾਣੀ ਛਕੀ ਜਾਣ ਐਵੇਂ ਤੁਸੀਂ ਲੋਕਾਂ ਤੇ ਭਾਰ ਕਿਉਂ ਪਾਉਂਦੇ ਫਿਰਦੇ ਤਾਂ ਅੱਗੋਂ ਮਹਾਂਪੁਰਖ ਕਹਿਣ ਲੱਗੇ ਭਾਈ ਅਸੀਂ ਕਿਸੇ ਤੋਂ ਕੁਛ ਮੰਗਦੇ ਨਹੀਂ ਜੋ ਪ੍ਰਾਰਬਧ ਹੈ ਉਹ ਸਾਨੂੰ ਮਿਲ ਜਾਂਦੀ ਹੈ ਇਸ ਲਈ ਇਹਦੇ ਬਾਰੇ ਸਾਨੂੰ ਕੋਈ ਵੀ ਇਸ ਤਰ੍ਹਾਂ ਸੋਚਣ ਦੀ ਤਕਲੀਫ ਕਰਨ ਦੀ ਲੋੜ ਨਹੀਂ ਹੈ ਤੁਸੀਂ ਆਖਦੇ ਹੋ ਵੀ ਇਕੱਲੇ ਵਿਦਿਆਰਥੀ ਰੱਖੋ ਵਿਦਿਆਰਥੀਆਂ ਨੂੰ ਲੰਗਰ ਵੀ ਚਾਹੀਦੇ ਜੇ ਹੁਣ ਸੇਵਾਦਾਰ ਨਾ ਹੋਣਗੇ ਲੰਗਰ ਕਿਵੇਂ ਤਿਆਰ ਹੋਵੇਗਾ ਜਿਹਦੇ ਵਿਦਿਆਰਥੀ ਪੜ੍ਹਨਗੇ ਜਾਂ ਲੰਗਰ ਤਿਆਰ ਕਰਨਗੇ ਇਸ ਲਈ ਗੁਰੂ ਘਰ ਦੇ ਵਿਚ ਸੇਵਾ ਕਰਨ ਵਾਲੇ ਸੇਵਾਦਾਰਾਂ ਦੀ ਵੀ ਲੋੜ ਹੁੰਦੀ ਹੈ ਤੇ ਕੀਰਤਨ ਕਰਨ ਵਾਲੇ ਰਾਗੀ ਸਿੰਘਾਂ ਦੀ ਵੀ ਲੋੜ ਹੁੰਦੀ ਹੈ ਕਥਾ ਵਿਚਾਰ ਪ੍ਰਚਾਰ ਕਰਨ ਵਾਲੇ ਐਸੇ ਸਿੰਘਾਂ ਦੀ ਵੀ ਲੋੜ ਪੈਂਦੀ ਹੈ ਇਸ ਲਈ ਅਸੀਂ ਸਾਰੇ ਤਰ੍ਹਾਂ ਦੇ ਸਿੰਘ ਆਪਣੇ ਕੋਲ ਰੱਖਦੇ ਹਾਂ ਤੇ ਸਾਨੂੰ ਸਾਰੇ ਇੱਕੋ ਜਿਹੇ ਹੀ ਪਿਆਰੇ ਨੇ ਬਲਕਿ ਜਿਹੜੇ ਵਿਦਿਆਰਥੀ ਨੇ ਉਹ ਤਾਂ ਪੜ੍ਹ ਕੇ ਚਲੇ ਜਾਂਦੇ ਨੇ ਤੇ ਜਿਹੜੇ ਸੇਵਾ ਕਰਨ ਵਾਲੇ ਨੇ ਹਮੇਸ਼ਾ ਸਾਡੇ ਨਾਲ ਰਹਿਣ ਲਈ ਹਮੇਸ਼ਾ ਤਿਆਰ ਰਹਿੰਦੇ ਨੇ ਇਸ ਲਈ ਸਾਨੂੰ ਸਾਰੇ ਸਿੰਘ ਗੁਰੂ ਦੇ ਪਿਆਰੇ ਲੱਗਦੇ ਨੇ ਤੇ ਸਾਨੂੰ ਕੋਈ ਵੀ ਸਾਨੂੰ ਦੁਪਿਆਰਾ ਨਹੀਂ ਲੱਗਦਾ ਇਹ ਮਹਾਂਪੁਰਖਾਂ ਦੀ ਅਵਸਥਾ ਹੁੰਦੀ ਹੈ ਇਸੇ ਲਈ ਇੱਥੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਭਾਈ ਜਿਹੜੇ ਚੁੰਚ ਗਿਆਨੀ ਨੇ ਉਹ ਤਾਂ ਵੇਦਾਂ ਨੂੰ ਪੜ੍ਹਦੇ ਨੇ ਤੇ ਚਰਚਾ ਹੀ ਕਰਦੇ ਰਹਿ ਜਾਂਦੇ ਨੇ ਪਰ ਜਿਹੜੇ ਗੁਰਮੁਖ ਹੁੰਦੇ ਨੇ ਉਹ ਭਾਈ ਮੱਖਣ ਰਿੜਕਦੇ ਨੇ ਦਹੀਂ ਰਿੜਕਦੇ ਨੇ ਮੱਖਣ ਕੱਢਦੇ ਨੇ ਤੇ ਫਿਰ ਉਹਨਾਂ ਨੂੰ ਰਸਨਾ ਦੁਆਰਾ ਨਾਮ ਜਪ ਕੇ ਨਾਮ ਦਾ ਰਸ ਇਹ ਤੱਕ ਪ੍ਰਾਪਤ ਹੋ ਜਾਂਦਾ ਹੈ
ਅਨਸ ਰਾਤੇ ਰਸਨਾ ਸੀ ਕੀ ਬੋਲੇ ਹਰ ਸੰਭੂਲ ਨਾ ਤਾਹੇ
ਹਜ਼ੂਰ ਫਰਮਾਉਂਦੇ ਨੇ ਘਰ ਵੱਧ ਛੋਟਾ ਬਾਹਰ ਤਾਵੇ ਮਨਮੁਖ ਅੰਧੇ ਸਾਧ ਨਾ ਪਾਵੇ ਮਨਮੁਖਾਂ ਦੀ ਹਾਲਤ ਅਗਲੀ ਪੌੜੀ ਵਿਚ ਬਿਆਨ ਕਰਦੇ ਹਨ ਘਰ ਵੱਧ ਛੋਟਾ ਜਿਹੜੇ ਮਨਮੁਖ ਬੰਦੇ ਨੇ ਵਸਤੂ ਘਰ ਦੇ ਵਿਚ ਹੀ ਹੈ ਉਹ ਕਿਹੜੀ ਵਸਤੂ ਹੈ ਪਰਮੇਸ਼ਰ ਦਾ ਨਾਮ ਪਰਮੇਸ਼ਰ ਦੀ ਜੋਤ ਇਹ ਸਰੀਰਾ ਮੇਰਿਆ ਹਰ ਤੋਂ ਮੈਂ ਜੋਤ ਰੱਖੀ ਤਾਂ ਤੂੰ ਜਗਮੈ ਆਇਆ ਜੋਤ ਸਾਡੇ ਅੰਦਰ ਹੀ ਹੈ ਘਰ ਵੱਧ ਛੋਟਾ ਬਾਹਰ ਤਾਵੇ ਅਸੀਂ ਬਾਹਰ ਉਸ ਨੂੰ ਭਾਲਦੇ ਫਿਰਦੇ ਹਾਂ منمخ اندھے ساز نہ پاوے. جڑے مانسک طور تے انے منمخ بندے نے جو اندر واحگرو دے نام دا امرت ہے اور سواد نہیں پراپت کر سکتے. جویں تن گرو امرداس مہاراج نے پشتان دیتا ہے کر ہی میں امرت بھرپور ہے منمکھا ساد نہ پایا جوں کستوری مرگ نہ جانا برم دا بھرم بلایا. کیرا ہرن ہوندا ہے اودی نابی وچ کستوری دا ناپا ہوندا ہے. بسنت روت وچ بڑی سندر مہک آندی ہے. وہ بہت خوش ہوندا ہے پر اونوں اے نہیں پتا لگدا اے خوشبو آندی کتھوں ہے. کدے وہ جھاڑیاں وچ جا کے سنگ پسا لیندا ہے تے کدے وہ گندے ڈوم پی آس گندے پانی دے ڈوماں وچ جا کے ڈگ پیندا ہے جان گوا لیندا ہے بھرم دے وچ. پر جے واحگرو دی کرپا ہو جاوے اس دیا ناسکا تنے نو لگ جان پھر اوتھے مست ہو جاندا ہے اونوں سب کچھ بھل جاندا ہے کیونکہ جو چاہندا ہے اونوں داد پراپت ہو جاندا. اسی طرح منمک بندے واسو گھر دے وچ ہی ہے اونوں چھڈ کے باہر دوڑتے پھرتے نے. مانسک طور تے انے لوگ تے ہن واحگرو دے نام دے رس نو سواد نو پراپت نہیں کر سکدے.
منمک دے ہی پن پتارو درمت مرے تو ہوئی خوارو.
پچھلی پنکتی دا ارتھ ہونا ہے ان رس راتی رسنا فیکی بولے ہر رس بھولنا تاہا ہے. ان رس راتی جیڑی رسنا ہے منمک دی وہ ہو رساں کساں دے وچ رنگی رہی. جویں تن گرو امرداس مہاراج نے ننتا بانی اندر رسنا نو سمبودھن کر کے اپدیش دیتے ہن اے رسنا تو ان رس راج رہی تیری پیاس نہ جائے. پیاس نہ جائے ہور کیتا ہے جچر ہر رس پلے نہ پائے. منمکھاں دی رسنا او رساں دے وچ رنگی رہندی ہے تے فکی ہی رہندی کیونکہ رسنا نو جتنا چر تک کوئی نام دا رس نہیں پراپت ہوندا اونا چر تک رسنا فکی ہی رہندی ہے. جڑے دنیا دے پدارتھ نے چاہے کنے وی سوادلے ہون چر ساڈی رسنا دے نال اونا دا سبندھ جڑدا ہے ایک دو چار سکنڈ اونا چر ہی اونوں اونا دا رس پراپت ہوندا مگروں پھر رسنا فکی ہو جاندی ہے. اسی لئے حضور کہندے نے منمکھاں دی رسنا او رساں کساں وچ رنگی ہون کر کے ہمیشہ لئے فکی ہی بول. ہر رس مول نہ تاہاں ہے اے پائی اس منمکھ دی رسنا نو کدے وی واحگرو دے نام دا رس نہیں پراپت ہو سکدا کیونکہ ہو رساں کساں دے وچ لگی ہوئی ہے. یہ رس چھڈے اوہ رس آوا اوہ رس کیا اوہ رس نہیں پاوا. جس نام دا رس پراپت کرنا ہے پھر آ دنیاوی رس چھڈنے پین گے. جنہ چر کیڑیاں دے منہ دے وچ لے دے ڈکے پکڑے ہون تے انہاں مشتی دا سواد نہیں آ سکدا شہد دا رس نہیں آ سکدا. جدوں لے دے ڈکے باہر کڈن گیاں تے پھر ہی انہاں نوں مشتی دا شہد دا رس پراپت ہو سکدا ہے. اسی لئے جنہ چر اسی نشیاں وشیاں دے رس نہیں چھڈدے انہاں چر بانی دا نام دا رس وی نہیں پراپت ہو سکدا.
منمکھ دیہی پرم پتارو درمت مرن تو ہی خوارو.
لو حضور کہندے نے پائی جڑے منمکھ لوک نے انہاں دی دیہی دا ارتھ وی دیہ دا پتارو پتی دیہ دا مالک پرم ہوندا ہے. منمکھ آدمی ہمیشہ پرم دے وچ ہی پئے بھٹکدے نے. درمت مرنت ہوئے خوارو او کھوٹی مردا صدقہ ہمیشہ لی خوار ہو کے جلیل ہو کے بے عزت ہو کے مردے ہن.
کام کرودھ من دوجا لایا سپنے سکھ نہ تاہے.
جو منمکھ بندے نے کام کرودھ دے وش ہو کے اپنے من نو دوجے پاسے نشیاں وشیاں دے وچ لایا ہویا ہے سپنے سکھ نہ تاہا ہے. اسی لیے منمکھ بندے نو کدے سپنے دے وچ وی آتمک سکھ واحگرو دے ملاپ دا درشنا دا سو کدی نہیں پراپت ہو سکدا.
کنچن دے ہی سبد پتارو ان دن بھوگ بھوگے ہلسیوں پیارو.
واحگرو سچے پاتشاہ نے پچھے آخیا سی منمکھ دے ہی پرم پتارو. منمکھ دی دے دا مالک پرم ہوندے پر جڑے گرمکھ نے انہاں دی دے کنچن ورگی سونے ورگی شدھ نربل ہو جاندی ہے. اس دا پتی شبد گرو کا شبد ہوندے بھاو گرمکھ جہے نے اپنی سورت نو شبد نال جوڑتے نے. انہاں دی دے سونے ورگی شدھ تے انہاں دا پتی مالک گرو کا شبد ہوندا ہے. اندر بھوگ بھوگے ہرسوں پیارو او شبد نال جڑ کے دن رات واحگرو پرمیشر دے ਭੋਗ ਦਾ ਅਰਥ ਹੈ ਸੁਹਾਗ ਦੇ ਆਨੰਦ ਨੂੰ ਭੋਗਦੇ ਹਨ। ਹਰਸੋਂ ਪਿਆਰੋ ਉਹਨਾਂ ਦਾ ਵਾਹਿਗੁਰੂ ਪਰਮੇਸ਼ਰ ਪਤੀ ਨਾਲ ਪਿਆਰ ਹੋ ਜਾਂਦਾ ਹੈ।
ਮਹਿਲਾ ਅੰਦਰ ਗੈਰ ਮਹਿਲ ਪਾਏ ਭਾਣਾ ਬੁੱਝ ਸਮਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਮਹਿਲਾ ਅੰਦਰ ਗੈਰ ਮਹਿਲ ਪਾਏ। ਹਜ਼ੂਰ ਕਹਿੰਦੇ ਨੇ ਵੀ ਉਹ ਮਹਿਲਾ ਅੰਦਰ, ਮਹਿਲਾ ਦਾ ਅਰਥ ਹੈ ਵੀ ਆਪਣੇ ਸ਼ਰੀਰ ਰੂਪੀ ਮਹਿਲ ਦੇ ਅੰਦਰ, ਗੈਰ ਮਹਿਲ ਜੋ ਮਹਿਲ ਤੋਂ ਰਹਿਤ ਸ਼ਰੀਰ ਤੋਂ ਰਹਿਤ ਕੌਣ ਹੈ? ਵਾਹਿਗੁਰੂ ਪਰਮੇਸ਼ਰ। ਉਹ ਸਾਡੇ ਅੰਦਰ ਵਸ ਰਿਹਾ ਹੈ, ਸਾਡੇ ਸ਼ਰੀਰ ਦੇ ਅੰਦਰ ਹੀ ਜੋ ਸਾਰੇ ਗੈਰ ਮਹਿਲ, ਜਿਸ ਦਾ ਕੋਈ ਮਹਿਲ ਨਹੀਂ ਹੈ, ਭਾਵੇਂ ਕੋਈ ਪੱਕਾ ਟਿਕਾਣਾ ਨਹੀਂ ਹੈ, ਕੋਈ ਵਜੂਦ ਨਹੀਂ ਹੈ, ਜਿਹੜਾ ਗੈਰ ਮਹਿਲ ਘਰਾਂ ਤੋਂ ਰਹਿਤ ਵਾਹਿਗੁਰੂ ਪਰਮੇਸ਼ਰ ਹੈ ਸਰਵ ਵਿਆਪਕ, ਉਹਨੂੰ ਆਪਣੇ ਅੰਦਰੋਂ ਹੀ ਪ੍ਰਾਪਤ ਕਰ ਲੈਂਦੇ ਨੇ। ਅਥਵਾ ਮਹਿਲਾ ਅੰਦਰ ਗੈਰ ਮਹਿਲ ਪਾਏ, ਆਪਣੇ ਮਹਿਲ ਸ਼ਰੀਰ ਦੇ ਅੰਦਰ ਹੀ ਆਪਣੀ ਸੁਰਤ ਨੂੰ ਅੰਤਰਮੁਖ ਕਰਕੇ ਉਹ ਗੁਰਮੁਖ ਉਸ ਵਾਹਿਗੁਰੂ ਪਰਮੇਸ਼ਰ ਦੇ ਮਹਿਲ ਨੂੰ ਪ੍ਰਾਪਤ ਕਰ ਲੈਂਦੇ ਨੇ। ਭਾਣਾ ਬੁੱਝ ਤਮਾਹਾ ਹੈ ਹੇ ਭਾਈ, ਉਹ ਵਾਹਿਗੁਰੂ ਦੇ ਭਾਣੇ ਨੂੰ ਬੁੱਝ ਕੇ, ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁੱਝੈ ਤਾਂ ਹੋਮੈ ਕਹਿ ਨਾ ਕੋਏ। ਉਹ ਵਾਹਿਗੁਰੂ ਦੇ ਭਾਣੇ ਨੂੰ ਸਮਝ ਕੇ ਉਹਦੇ ਵਿਚ ਲੀਨ ਹੋ ਜਾਂਦੇ ਹਨ।
ਆਪੇ ਦੇਵਾ ਦੇਵਨਹਾਰਾ, ਜਿਸ ਅੱਗੇ ਨਹੀਂ ਕਿਸੇ ਕਾ ਚਾਰਾ।
ਗੁਰਮੁਖੇ ਸਮਝਦੇ ਨੇ, ਗੁਰਮੁਖੋ ਆਪੇ ਦੇਵਾ ਦੇਵਨਹਾਰਾ, ਉਹ ਵਾਹਿਗੁਰੂ ਦੇਣ ਵਾਲਾ ਦਾਤਾ ਹੈ, ਸਾਰੇ ਜੀਵਾਂ ਨੂੰ ਉਹੀ ਪਾਈ ਸਭ ਦਾਤਾ ਬਖਸ਼ਿਸ਼ ਕਰ ਰਿਹਾ ਹੈ। ਦਿੰਦਾ ਦੇ ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ, ਤਿਸ ਅੱਗੇ ਨਹੀਂ ਕਿਸੇ ਕਾ ਚਾਰਾ। ਉਸ ਵਾਹਿਗੁਰੂ ਪਰਮੇਸ਼ਰ ਦੇ ਅੱਗੇ ਕਿਸੇ ਦਾ ਕੋਈ ਚਾਰਾ ਜ਼ੋਰ ਨਹੀਂ ਚੱਲ ਸਕਦਾ, ਉਸ ਵਾਹਿਗੁਰੂ ਪਰਮੇਸ਼ਰ ਦੇ ਸਾਹਮਣੇ ਕਿਸੇ ਦੀ ਵਾਹ ਪੇਸ਼ ਨਹੀਂ ਚੱਲ ਸਕਦੀ। ਉਹ ਵਾਹਿਗੁਰੂ ਪਰਮੇਸ਼ਰ ਦਾਤਾ ਹੈ, ਸਾਰੇ ਜੀਵਾਂ ਨੂੰ ਰਿਸ਼ਕ ਦੇਣ ਵਾਲਾ ਹੈ।
ਆਪੇ ਬਖਸ਼ੇ ਸ਼ਬਦ ਮਿਲਾਏ, ਤਿਸਦਾ ਸ਼ਬਦ ਅਥਾਹਾ ਹੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਆਪੇ ਬਖਸ਼ੇ ਸ਼ਬਦ ਮਿਲਾਏ, ਜਿਸ ਨੂੰ ਵਾਹਿਗੁਰੂ ਆਪ ਹੀ ਬਖਸ਼ਣਾ ਚਾਹੇ ਤੇ ਫਿਰ ਉਹਨੂੰ ਸ਼ਬਦ ਮਿਲਾਏ, ਗੁਰੂ ਕੇ ਸ਼ਬਦ ਰਾਹੀਂ ਆਪਣੇ ਨਾਲ ਮਿਲਾਉਂਦੇ। ਭਾਵ ਵਾਹਿਗੁਰੂ ਦੇ ਮਿਲਾਪ ਦਾ ਸਾਧਨ ਗੁਰੂ ਕਾ ਸ਼ਬਦ ਹੈ। ਵਾਹਿਗੁਰੂ 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 ਜਪੀ ਚੱਲੋ, ਵਾਹਿਗੁਰੂ ਵਾਹਿਗੁਰੂ ਜਪਦਿਆਂ ਤੇ ਵਾਹਿਗੁਰੂ ਦੇ ਨਾਲ ਮੇਲ ਹੋ ਜਾਵੇਗਾ। ਅਸੀਂ ਕਿਸੇ ਵਿਅਕਤੀ ਨੂੰ ਮਿਲਣਾ ਹੋਵੇ, ਸਾਨੂੰ ਉਹਦੇ ਨਾਮ ਦਾ ਪਤਾ ਹੋਵੇ ਤੇ ਅਸੀਂ ਉਹਦਾ ਨਾਮ ਪੁੱਛ ਕੇ, ਚਾਹੇ ਕਿਤੇ ਵੀ ਰਹਿੰਦਾ, ਚਾਹੇ ਪ੍ਰਦੇਸ਼ਾਂ ਵਿਚ ਬੈਠਾ ਵਿਦੇਸ਼ਾਂ ਵਿਚ ਬੈਠਾ, ਉਹਦੇ ਨਾਮ ਨੂੰ ਪੁੱਛ ਕੇ ਉਹਨੂੰ ਜਾ ਕੇ ਮਿਲ ਸਕੇ। ਇਸੇ ਤਰ੍ਹਾਂ ਵਾਹਿਗੁਰੂ ਚਾਹੇ ਕਿਤੇ ਵੀ ਹੈ, ਜਦੋਂ ਅਸੀਂ ਵਾਹਿਗੁਰੂ ਵਾਹਿਗੁਰੂ ਜਪਦੇ ਹਾਂ ਤੇ ਸਾਨੂੰ ਆਖਰੋਂ ਮਿਲ ਹੀ ਜਾਂਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਜਿਹਨੂੰ ਵਾਹਿਗੁਰੂ ਆਪ ਹੀ ਬਖਸ਼ਣਾ ਚਾਹੇ, ਗੁਰ ਸ਼ਬਦ ਰਾਹੀਂ ਆਪਣੇ ਨਾਲ ਮਿਲਾਉਂਦਾ ਹੈ, ਜਿਸ ਦਾ ਸ਼ਬਦ ਅਥਾਹਾ ਹੈ। ਹਜ਼ੂਰ ਕਹਿੰਦੇ ਹੈ ਭਾਈ, ਉਸ ਵਾਹਿਗੁਰੂ ਦਾ ਸ਼ਬਦ ਅਥਾਹ ਹੈ, ਸ਼ਬਦ ਤੋਂ ਭਾਵ ਹੈ ਉਸ ਵਾਹਿਗੁਰੂ ਦਾ ਨਾਮ ਵਾਹਿਗੁਰੂ ਗੁਰਮੰਤਰ, ਉਹ ਅਥਾਹ ਸ਼ਕਤੀਆਂ ਦਾ ਮਾਲਕ ਹੈ। ਭਾਵ ਉਸ ਨਾਮ ਦੁਆਰਾ ਸਭ ਰਿਧੀਆਂ ਸਿੱਧੀਆਂ ਵੀ ਪ੍ਰਾਪਤ ਹੁੰਦੀਆਂ ਹਨ, ਉਸ ਨਾਮ ਦੁਆਰਾ ਵਾਹਿਗੁਰੂ ਦੀ ਪ੍ਰਾਪਤੀ ਵੀ ਹੋ ਜਾਂਦੀ ਹੈ।
ਜਿਉ ਪਿੰਡ ਸਭ ਹੈ ਤਿਸ ਕੇਰਾ, ਸੱਚਾ ਸਾਹਿਬ ਠਾਕੁਰ ਮੇਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਗੁਰਮੁਖ ਇਹ ਸਮਝਦੇ ਨੇ ਕਿ ਉਹ ਪਿੰਡ ਸਾਹਿਬ ਹੈ ਤਿਸ ਕੇਰਾ, ਇਹ ਜਿਉ ਦਾ ਅਰਥ ਵੀ ਜਿੰਦ ਜਾਨ ਤੇ ਪਿੰਡ ਦਾ ਅਰਥ ਹੈ ਸੂਲ ਸ਼੍ਰੀ। ਇਹ ਸਭ ਕੁਝ ਉਸ ਵਾਹਿਗੁਰੂ ਪਰਮੇਸ਼ਰ ਦਾ ਹੀ ਹੈ। ਉਹਨਾਂ ਗੁਰਮੁਖਾਂ ਦੀ ਤਾਂ ਹਮੇਸ਼ਾ ਇਹੀ ਅੰਦਰੋਂ ਅਰਦਾਸ ਨਿਕਲਦੀ ਹੈ, ਤੇਰਾ ਮੁਝ ਮੈਂ ਦਿਸ਼ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੈ ਮੇਰਾ, ਜਿਸ ਕਾ ਤਾਨ ਮਾਨ ਧਨ ਸਭ ਜਿਸ ਕਾ ਸੋਈ ਸੁਗੜ ਸੁਜਾਨੀ, ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ, ਤੋਬਿਦ ਨੀਕੀ ਖਟਾਨੀ। ਜਿਉ ਤੇ ਪਿੰਡ ਜਿੰਦ ਜਾਨ ਤੇ ਪਿੰਡ ਸ਼ਰੀਰ, ਇਹ ਸਭ ਉਸ ਵਾਹਿਗੁਰੂ ਦਾ ਸਮਝਦੇ ਨੇ, ਸਾਚਾ ਸਾਹਿਬ ਠਾਕੁਰ ਮੇਰਾ। ਗੁਰਮੁਖ ਇਹ ਸਮਝਦਾ ਹੈ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਮੇਰਾ ਸੱਚਾ ਪਾਤਸ਼ਾਹ ਹੈ।
ਨਾਨਕ ਗੁਰਬਾਣੀ ਹਰ ਪਾਇਆ, ਹਰ ਜਪ ਜਾਪ ਸਮਾਹਾ।
ਸਤਿਗੁਰੂ ਸੱਚੇ ਪਾਤਸ਼ਾਹ ਗੁਰਬਾਣੀ ਦੀ ਮਹਿਮਾ ਉਚਾਰਨ ਕਰਦੇ ਨੇ, ਨਾਨਕ ਗੁਰਬਾਣੀ ਹਰ ਪਾਇਆ। ਗੁਰਮੁਖੋ ਅਸੀਂ ਗੁਰੂ ਦੀ ਬਾਣੀ ਪੜ੍ਹ ਕੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕੀਤਾ, ਭਾਵ ਉਸ ਦਾ ਗਿਆਨ ਪ੍ਰਾਪਤ ਕੀਤਾ ਹੈ, ਤੇ ਹਰ ਜਪ ਜਾਪ ਸਮਾਹਾ ਹੈ। ਬਾਣੀ ਪੜ੍ਹ ਕੇ, ਬਾਣੀ ਨੂੰ ਸਮਝ ਕੇ ਵਾਹਿਗੁਰੂ ਦਾ ਗਿਆਨ ਪ੍ਰਾਪਤ ਹੋਇਆ, ਸਤਿ ਹਰ ਜਪ ਜਾਪ ਸਮਾਹਾ ਹੈ, ਫਿਰ ਵਾਹਿਗੁਰੂ ਦੇ ਨਾਮ ਨੂੰ ਜਪ ਕੇ, ਹਰ ਜਪ ਜਾਪ ਵਾਹਿਗੁਰੂ ਦੇ ਨਾਮ ਜਪ ਨੂੰ ਜਪ ਕੇ ਸਮਾਹਾ ਹੈ, ਫਿਰ ਅਸੀਂ ਉਸ ਵਾਹਿਗੁਰੂ ਪਰਮੇਸ਼ਰ ਦੇ ਵਿਚ ਅਭੇਦ ਵੀ ਹੋ ਗਏ ਹਾਂ, ਬਾਣੀ ਦੁਆਰਾ ਵਾਹਿਗੁਰੂ ਦਾ ਗਿਆਨ ਪ੍ਰਾਪਤ ਹੋਇਆ ਹੈ, ਤੇ ਨਾਮ ਅਭਿਆਸ ਦੁਆਰਾ ਅਸੀਂ ਵਾਹਿਗੁਰੂ ਪਰਮੇਸ਼ਰ ਦੇ ਵਿਚ ਗੇਣ ਹੋ ਗਏ ਹਾਂ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਅੰਮ੍ਰਿਤ ਬਾਣੀ ਦੁਆਰਾ ਅੰਮ੍ਰਿਤਮਈ ਉਪਦੇਸ਼ ਬਖਸ਼ਿਸ਼ ਕੀਤੀ, ਆਪਾਂ ਇਨ੍ਹਾਂ ਨੂੰ ਸੁਣਿਆ, ਆਪਣੇ ਮਨ ਵਿਚ ਵਸਾਉਣਾ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਤੋ ਸਭ ਸੰਤਾਂ ਦਾ ਹਾਰਦਿਕ ਧੰਨਵਾਦ, ਨੂੰਹਾਂ ਭੁੱਲਾਂ ਚੁੱਕਾਂ ਲਈ ਕਿਰਪਾ ਕਰਨਾ।
ਜੀਉ ਪਿੰਡ ਸਾਹਿਬ ਹੈ ਤਿਸ ਕੇਰਾ, ਸੱਚਾ ਸਾਹਿਬ ਠਾਕੁਰ ਮੇਰਾ, ਨਾਨਕ ਗੁਰਬਾਣੀ ਹਰ ਪਾਇਆ, ਹਰ ਜਪ ਜਾਪ ਸਮਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।